ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸੁਹਵੀਏ ਸੁਹਾਵੇਸ ਛੱਡ ਤੋ ਤਾਂ ਫਿਰ ਲੱਗੀ ਪਿਆਰ ਸੁਹੈ ਵੇਸ ਫਿਰ ਕਿਨੈ ਨਾ ਪਾਇਓ ਮਨਮੁਖ ਦੱਜ ਮੋਈ ਗਾਵਾਰ ਸੁਹਵੀਏ ਸੁਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੁਹੈ ਵੇਸ ਫਿਰ ਕਿਨੈ ਨਾ ਪਾਇਓ ਮਨਮੁਖ ਦੱਜ ਮੋਈ ਗਾਵਾਰ ਸਤਿਗੁਰ ਮਿਲਿਆ ਸੁਹਾ ਵੇਸ ਗਇਆ ਹਉਮੈ ਵਿੱਚ ਹੁਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣ ਸਾਰ ਸਦਾ ਸੁਹਾਗਨ ਸ਼ਬਦ ਮਨ ਭੈ ਭਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਧਾਰ ਮਹਲਾ ਤੀਜਾ ਮੁੰਦੇ ਸੁਹਾ ਪਰ ਹਰ ਹੋ ਲਾਲ ਕਰ ਹੋ ਸਿਗਾਰ ਆਵਣ ਜਾਣਾ ਵਿਸਰੈ ਗੁਰ ਸਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾ ਧਨ ਰਾਵੀ ਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਦ ਰਤਾ ਹਉਮੈ ਮੇਰਾ ਕਰ ਮੂਏ ਕਿਛ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੁਜਾਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਪਾਇਓ ਨਾ ਸੇ ਕਰਮ ਕਮਿਤਾ ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਪਾਇਓ ਨਾ ਸੇ ਕਰਮ ਕਮਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਤ ਜੀਓ ਪਿੰਡ ਸਭ ਤੇਰਾ ਤਵੰਤਰ ਜਾਮੀ ਪੁਰਖ ਭਗਵਾਨ ਦਸ ਦਾਸ ਤਹ ਜਨ ਨਾਨਕ ਜਿਹਾ ਤੂੰ ਕਰਾਏ ਤੀਹਾ ਹੋ ਕਰੀ ਵਖਿਆਨ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲ ਕਰ ਕਿਰਪਾ ਨਾਨਕ ਗੁਣ ਗਾਵੇ रखो शरण साड़ी जियो सतगुरु दीन दनी दे मालक तन तन सतगुरु श्री गुरु रामदास साहब जी महाराज तिन्हां दे महान पावन पुत्र स्थान सचखंड श्री हरिमंदर साहब दे पुत्र महान उपदेश जो आप जी रोज गुरु चरणा च बैठ के श्रवण करते हो टीवी राही दूर दराजे बैठिया संगतां गुरु जी के पाम श्री मुख वाक उपदेश सुन दियां हन दर्शन दारे करके इशनान करके अपने इस जीवन नूं आप सफला बना रहे हो। जो पातशाह जी सानूं अमृत वेले अपने सुभाए मन मुख तो उपदेश दिंदे हन जो साडी जीवन का चानण मनारा है साडे जीवन के तुरन लई एक पावन रस्ता है। वन भागी जन उस उपदेश के तुरन का यतन करते हैं जीवन सफला बनाते हैं। जो अज सतगुरां ने सानू पावन उपदेश बख्शिया है उसकी विचार आप जी गुरुद्वारा श्री मंजी साहिब दीवान हाल विखे बैठ के सरवण करनी है। गरीब नवास सतगुरु जी सानू हर तरह का सचेत करते हैं और उन्हां दा ये यतन है कि साडा जिहड़ा परमात्मा दा विखावे वाला प्रेम ना होवे सच्चे दिलों इस प्रेम करिए सच्चे दिलों गुरु के सिख बन सकीए। तो गरीब नवाज जी ने अज सानू सूही राग विचों सो सूही दी वार विचों उपदेश बख्शिया है। सूही दी वार जिस दे सलेख विच सूही महला तीजा गुरु अमरदास महाराज जी उच्चारण की वार है और श्लोक महला भी गुरु अमरदास जी का है क्योंकि वार का भाव है जंग युद्ध। तो वार पौड़ियों का नाम है जंग युद्ध किसका है। तो जिवें दो बन्नियां दीआं फौजां हथियार लै के लड़दियां हैं इस तरह एक बने मनमुख है एक बने गुरमुख है दोवां दा जंग है। उस वार विच मनमुख हार जांदा है हार चली गुरमुख जग जीता। चाहे कि दुनिया दे विच नजर आउंदा है कि शायद कोई मनमुख जित रहा है जां कोई अग्ञानी दा गलबा है पर आखर ओड़क सच रहे कूड़ नकुटे नानका ਵਿਵੇਕ ਤੇ ਗਿਆਨ ਮੋਹ ਦਾ ਆਪਸੀ ਜੰਗ ਹੈ, ਔਰ ਜਿਹਦੇ ਵਿੱਚ ਵਿਵੇਕ ਵਾਲਾ ਜਿੱਤ ਜਾਂਦਾ ਹੈ, ਅਗਿਆਨੀ ਮੋਹ ਵਾਲਾ ਹਾਰ ਜਾਂਦਾ ਹੈ। ਵਕਤੀ ਤੌਰ 'ਤੇ ਕਈ ਵਾਰ ਮੋਹ ਜਾਂ ਮਨਮੁੱਖ ਉਹ ਜਿੱਤਿਆ ਮਹਿਸੂਸ ਹੁੰਦਾ ਹੈ, ਪਰ ਉਹ ਬਾਜੀ ਹਾਰ ਜਾਂਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਜੀ ਨੇ ਸਾਨੂੰ ਇਹ ਸੱਚਾ ਉਪਦੇਸ਼ ਦਿੱਤਾ ਤਾਂ ਕਿ ਸਾਡੇ ਜੀਵਨ ਅੰਦਰ ਜੋ ਵਿਕਾਰ ਹਨ ਉਹਨਾਂ ਨਾਲ ਅਸੀਂ ਜੰਗ ਕਰ ਸਕੀਏ। ਇਨਸਾਨ ਕਈ ਵਾਰ ਦੂਜਿਆਂ ਨਾਲ ਲੜਦਾ ਰਹਿੰਦਾ ਹੈ, ਤੂੰ ਇਹ ਸੋਚਦਾ ਕਿ ਮੈਂ ਸ਼ਾਇਦ ਫਲਾਣੇ ਨੂੰ ਜਿੱਤ ਲਿਆ ਹੈ, ਫਲਾਣੇ 'ਤੇ ਮੇਰਾ ਪ੍ਰਭਾਵ ਪੈ ਗਿਆ, ਪਰ ਆਪ ਹਾਰਿਆ ਹੁੰਦਾ ਹੈ। ਸੋ ਮਹਾਰਾਜ ਜੀ ਕਹਿਣ ਲੱਗੇ, ਤੂੰ ਕਿਸੇ ਨਾਲ ਕੀ ਲੜਨਾ ਹੈ, ਤੇਰੇ ਅੰਦਰ ਹੀ ਇੰਨੇ ਵਿਕਾਰ ਹਨ, ਜੰਗ ਲੜਨ ਵਾਲੇ ਹਨ, ਤੂੰ ਇਹਨਾਂ ਨਾਲ ਜੰਗ ਕਰ, ਔਰ ਤੇਰੇ ਜੀਵਨ ਦੀ ਜਿਹੜੀ ਬਾਜੀ ਹੈ ਜਿੱਤੀ ਜਾਏ। ਤੇਰੇ ਕੋਲ ਸਮਾਂ ਬੜਾ ਥੋੜ੍ਹਾ ਹੈ, ਪਰ ਵੈਰੀ ਤੇਰੇ ਬਹੁਤੇ ਜ਼ਿਆਦਾ ਹਨ, ਤੂੰ ਬਹੁਤ ਵੈਰੀਆਂ ਨੇ ਘੇਰਾ ਤੈਨੂੰ ਪਾਇਆ ਹੈ। ਤੋ ਗਰੀਬ ਨਿਵਾਸ ਜੀ ਸਾਨੂੰ ਇਹ ਪੱਲੜਾ ਜਿੱਤਣ ਲਈ ਕੀ ਉਪਦੇਸ਼ ਦਿੰਦੇ ਹਨ? ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦੀ ਮਹਿਮਾ ਨੂੰ ਭੱਟਾਂ ਨੇ ਗਾਇਆ ਹੈ, ਕੰਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਬਨੰਤ ਨਾ ਆਵੇ, ਰਾਵ ਸਸ ਕਿਰਨ ਉਧਰ ਸਾਗਰ ਕੋ, ਰੰਗ ਤਰੰਗ ਅੰਤ ਕੋ ਪਾਵੇ। ਤੋ ਭੱਟ ਗੁਰੂ ਦਾ ਜਸ ਕਰਦੇ ਹਨ, ਉਹ ਵਰਣਨ ਕਰਦੇ ਹਨ ਕਿ ਆਕਾਸ਼ ਵਿੱਚ ਬਾਰਿਸ਼ ਹੁੰਦੀ ਹੈ, ਕਿੰਨੀ ਬਾਰਿਸ਼ ਹੋਈ, ਕਿੰਨੀਆਂ ਸੋ ਬਾਰਿਸ਼ ਦੀਆਂ ਬੂੰਦਾਂ ਧਰਤੀ 'ਤੇ ਪਈਆਂ ਨੂੰ ਗਿਣਨਾ ਬੜਾ ਮੁਸ਼ਕਲ ਹੈ। ਬਨਸਪਤੀ ਕਿੰਨੀ ਹੈ, ਕਿੰਨੇ ਫੁੱਲ ਖਿੜੇ ਹਨ, ਗਿਣਨਾ ਮੁਸ਼ਕਲ ਹੈ। ਪਰ ਕਹਿਣ ਲੱਗੇ, ਕੋਈ ਮਿਣਤੀ ਵਾਲਾ ਸ਼ਾਇਦ ਉਹਨੂੰ ਮਿਲ ਲਵੇ, ਬਨਸਪਤੀ ਦਾ ਹਿਸਾਬ ਲਾ ਲਵੇ। ਸੂਰਜ ਦੀਆਂ ਕਿੰਨੀਆਂ ਰਿਸ਼ਮਾਂ ਹਨ, ਰਾਮ ਸਸ ਕਿਰਨ ਉਧਰ ਸਾਗਰ ਕੋ, ਚੰਦਰਮਾ ਦੀਆਂ ਕਿੰਨੀਆਂ ਕਿਰਨਾਂ ਹਨ, ਸਮੁੰਦਰ ਦੀ ਕਿੰਨੀ ਡੂੰਘਾਈ ਹੈ, ਗੰਗ ਤਰੰਗ ਅੰਤ ਕੋ ਪਾਵੇ, ਕਿਸੇ ਨਦੀ ਦਾ ਗੰਗਾ ਦੀਆਂ ਕਿੰਨੀਆਂ ਲਹਿਰਾਂ ਹਨ। ਇਹ ਸਾਰਿਆਂ ਨੂੰ ਮਿਣਿਆ ਜਾ ਸਕਦਾ ਹੈ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਧਿਆਨ ਕੋਈ ਲਾਉਣਾ ਜਾਣਦਾ, ਰੁਦਰ ਹੁੰਦਾ ਸ਼ਿਵ ਜੀ, ਕਿੰਨੀ ਸਮਾਧੀ ਲਾ ਲੈਂਦਾ ਹੈ, ਬ੍ਰਹਮਾ ਦਾ ਕਿੰਨਾ ਕੋਈ ਗਿਆਨ ਦੱਸਦਾ ਹੈ, ਪਰ ਇਦੋਂ ਵੀ ਕੋਈ ਵੱਧ ਲਾ ਲਵੇ। ਪਰ ਆਖਰ ਤੋਂ ਕਹਿੰਦੇ ਹਨ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਚਾਹੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਹੋਏ ਨੂੰ ਬਹੁਤ ਕਰ ਰਹੇ ਹਨ, ਗੁਰੂ ਰਾਮਦਾਸ ਦੇ ਪਾਵਨ ਅਸਥਾਨ ਦੀ ਹਜ਼ਾਰਾਂ ਬਰਾਬਰੀ ਕਰਦੇ ਆਏ ਹਨ, ਅੱਜ ਵੀ ਕਰਨਗੇ, ਪਰ ਡਿੱਠੇ ਸਭੇ ਥਾਂ ਨਹੀਂ ਤੁਰਜੇ ਹੈ, ਉਹਦੇ ਜੈਸਾ ਕੋਈ ਹੋਰ ਨਹੀਂ ਹੈ, ਕਿਉਂਕਿ ਉਸਨੂੰ ਗੁਰੂ ਰਾਮਦਾਸ ਨੇ ਬਣਾਇਆ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਅਤੇ ਭੱਟ ਕਹਿੰਦੇ ਹਨ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਕਹਿੰਦੇ ਗੁਰੂ ਅਮਰਦਾਸ, ਤੇਰੀ ਮਹਿਮਾ ਤੈਨੂੰ ਬਣ ਆਉਂਦੀ ਹੈ, ਤੇਰੀ ਬਰਾਬਰੀ 'ਤੇ ਕੋਈ ਆਖੇ ਵੀ ਤੇਰੇ ਜੈਸਾ ਕੋਈ ਹੋਰ ਹੋ ਸਕਦਾ ਹੈ, ਕੋਈ ਨਹੀਂ ਲੱਭ ਸਕਦਾ, ਨਾ ਗੁਰੂ ਗ੍ਰੰਥ ਸਾਹਿਬ ਜੈਸਾ ਪਹਿਲਾਂ ਗਾਂਹ ਕੋ ਦੁਨੀਆਂ 'ਚ ਗੁਰੂ ਹੋ ਸਕਦਾ ਹੈ। ਐਸੇ ਦੀਨ ਦਿਆਲ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ। ਆਓ ਇੱਕ ਵਾਰ ਸਾਰੇ ਇਕਾਗਰਤਾ ਨਾਲ ਅਸੀਂ ਪਿਆਰ ਨਾਲ ਫਤਿਹ ਬੁਲਾ ਲਈਏ, ਤਾਂ ਕਿ ਇਹ ਪਾਵਨ ਉਪਦੇਸ਼ ਸਾਡੇ ਹਿਰਦੇ 'ਚ ਵਸੇ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸੁਹਵੀਏ ਸੁਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ।
ਔਰ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਤੇ ਕਹਿੰਦੇ ਹਨ ਇਹ ਸੂਹੀਏ ਸੂਹੀਏ ਦਾ ਸੂਹਾ ਵੇਸ ਪਹਿਨਣ ਵਾਲਾ, ਇੱਕ ਤਾਂ ਇਹ ਰੰਗ ਹੈ ਸੂਹਾ, ਇੱਕ ਲਾਲ ਰੰਗ ਹੈ, ਦੋ ਰੰਗਾਂ ਦਾ ਨਾਂ ਲਿਆ ਇੱਥੇ ਮਹਾਰਾਜ ਜੀ ਨੇ। ਅਤੇ ਮਹਾਰਾਜ ਜੀ ਕਹਿੰਦੇ ਸੂਹੀਏ ਭਾਪ ਬਾਹਰੋਂ ਤਾਂ ਤੂੰ ਬੜੀ ਚਮਕ ਦਮਕ ਰੱਖਦੀ ਹੈ, ਇਹ ਜੀ ਵਿਸਤਰੀਏ ਪਖੰਡ ਆਏ ਭਾਪ ਤੇਰਾ ਬਾਹਰੋਂ ਵੇਸ ਬੜਾ ਸੋਹਣਾ ਹੈ, ਜੇ ਬਾਬਾ ਫਰੀਦ ਜੀ ਕਹਿੰਦੇ ਹਨ ਫਰੀਦਾਂ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਹੁਣ ਉੱਤੋਂ ਕੋਈ ਕਾਲਾ ਰੰਗ ਪਹਿਨ ਲਵੇ, ਸੂਹਾ ਪਹਿਨ ਲਵੇ, ਗਿੱਟਿਆਂ ਤੱਕ ਚੋਲਾ ਪਹਿਨ ਲਵੇ, ਲਿਬਾਸ ਤਾਂ ਬੜਾ ਸੋਹਣਾ ਹੈ ਪਰ ਅੰਦਰ ਪਖੰਡ ਹੈ। ਬਣਾਇਆ ਕਿਉਂ ਕਹਿ ਕਿ ਲੋਕ ਪ੍ਰਭਾਵਿਤ ਹੋ ਜਾਣ, ਲੋਕ ਮੇਰੇ ਮਗਰ ਲੱਗ ਜਾਣ, ਮੇਰਾ ਪ੍ਰਯੋਜਨ ਸਿੱਧ ਹੋ ਜਾਏ। ਤੇ ਮਹਾਰਾਜ ਜੀ ਕਹਿਣ ਲੱਗੇ ਹੈ ਕਿ ਤੂੰ ਚਾਹੁੰਦਾ ਵੀ ਹੈ ਕਿ ਮੇਰਾ ਪਰਮਾਤਮਾ ਨਾਲ ਪਿਆਰ ਲੱਗੇ, ਮੈਨੂੰ ਪ੍ਰਭੂ ਮਿਲੇ, ਪਰ ਤੇਰਾ ਵੇਸ ਸਹੀ ਨਹੀਂ ਹੈ, ਤੇਰਾ ਢੰਗ ਸਹੀ ਨਹੀਂ ਹੈ। ਤੇ ਮਹਾਰਾਜ ਜੀ ਕਹਿਣ ਲੱਗੇ ਹੈ ਪਖੰਡ ਵਾਲੇ ਜਾਂ ਭੇਖ ਵਾਲੀਏ ਜੀਵ ਇਸਤਰੀਏ ਸੂਹਵੀਏ ਸੂਹਾ ਵੇਸ ਛੱਡ ਤੂੰ। ਮਹਾਰਾਜ ਜੀ ਕਹਿਣ ਕਿਹੜਾ ਤੂੰ ਪਖੰਡ ਬਣਾਇਆ ਨਾ ਬਾਹਰੋਂ ਇਹ ਛੱਡ ਦੇ, ਵੀ ਅੰਦਰ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ, ਬਾਹਰੋਂ ਵੇਖਣ ਨੂੰ ਹਜ਼ਾਰਾਂ ਲੋਕ ਜਦ ਮਗਰ ਲੱਗ ਜਾਂਦੇ ਹਨ, ਬੜਾ ਮਹਾਤਮਾ ਹੈ, ਪੁੱਜੀ ਹੋਈ ਆਤਮਾ ਹੈ, ਲੈਣਾ ਬਣਾ ਕੇ ਜਾਂਦੇ ਹਨ, ਪਰ ਉੱਥੇ ਉਹ ਪਖੰਡਵਾ ਨਜ਼ਰ ਹੀ ਨਹੀਂ ਕਈ ਵਾਰ ਆਉਂਦਾ, ਲੁੱਟ ਕੇ ਰਾਹੇ ਪੈਂਦਾ ਹੈ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਤੂੰ ਪਖੰਡ ਬਣਾਇਆ ਹੈ, ਜਿਹੜਾ ਤੂੰ ਉੱਤੋਂ ਦਿਖਾਵੇ ਦਾ ਵੇਸ ਬਣਾਇਆ ਹੈ ਇਹ ਛੱਡ ਦੇ, ਕਿਉਂਕਿ ਤਾਂ ਫਿਰ ਲੱਗੀ ਪਿਆਰ। ਕਹਿਣ ਲੱਗੇ ਤੇਰਾ ਤਾਂ ਪਤੀ ਪਰਮਾਤਮਾ ਨਾਲ ਪਿਆਰ ਬਣੇਗਾ, ਤੂੰ ਅੰਦਰੋਂ ਪਿਆਰ ਬਣਾ, ਅੰਦਰੋਂ ਰੰਗ ਲਾਲ ਬਣਾ, ਬਾਹਰੋਂ ਬਾਹਰੋਂ ਵੇਸ ਇਨਸਾਨ ਬਣਾਉਂਦਾ ਹੈ। ਮੈਂ ਤੁਰਿਆ ਜਾਂਦਾ ਵਧੀਆ ਲੱਗਾਂ, ਮੈਂ ਬੜਾ ਵੱਡਾ ਮਹਾਨ ਲੱਗਾਂ, ਪਰ ਕਹਿਣ ਲੱਗੇ ਤੂੰ ਜੀਵਨ ਅੰਦਰੋਂ ਬਣਾ, ਬਾਹਰੋਂ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿਣ ਕਿਹੜਾ ਤੇਰਾ ਇਹ ਬਾਹਰੀ ਵੇਸ ਹੈ ਨਾ ਸੂਹਾ, ਇਹ ਚਾਰ ਕੁ ਦਿਨਾਂ ਦਾ ਹੈ, ਇਹ ਲੈ ਜਾਣਾ ਹੈ, ਕਿਉਂਕਿ ਇਹ ਜਦੋਂ ਤੇਰਾ ਪਖੰਡ ਉੱਤਰ ਗਿਆ ਤਾਂ ਨਾ ਹੀ ਤੇਰਾ ਲਿਬਾਸ ਜਾਂਦਾ ਰਹਿਣਾ, ਨਾ ਹੀ ਤੇਰਾ ਭੇਖ ਜਾਂਦਾ ਰਹਿਣਾ ਹੈ, ਇਸ ਕਰਕੇ ਤੂੰ ਤਿਆਗ ਦੇ ਤੇ ਤੂੰ ਅਸਲ ਚ ਪਰਮਾਤਮਾ ਨਾਲ ਪਿਆਰ ਕਰ, ਅਸਲ ਚ ਅੰਦਰੋਂ ਹੋ ਕੇ ਪ੍ਰਭੂ ਨਾਲ ਪਿਆਰ ਨਾਲ ਪਤੀ ਨਾਲ ਪ੍ਰੇਮ ਕਰ, ਤੇਰਾ ਉਹਦੇ ਨਾਲ ਪਿਆਰ ਬਣ ਜਾਏਗਾ। ਤੇ ਜੇ ਵੀ ਕੇਵਲ ਲਿਬਾਸ ਹੀ ਰਹਿ ਗਿਆ ਸੋ ਵੇਸੀ ਸੋ ਨਾ ਪਾਈਏ ਕਰ ਕਰ ਵੇਸ ਰਹੇ, ਇਹਨਾਂ ਭੇਖਾਂ ਨਾਲ ਪਰਮਾਤਮਾ ਨੂੰ ਮਿਲੇਗਾ, ਅਨੇਕਾਂ ਕੋ ਵੇਸ ਕਰ ਲਵੇ। ਤੇ ਮਹਾਰਾਜ ਜੀ ਕਹਿਣਗੇ ਤੇਰਾ ਫਿਰ ਪਤੀ ਪਰਮਾਤਮਾ ਨਾਲ ਫੇਰ ਪਿਆਰ ਲੱਗੇਗਾ, ਤੂੰ ਬਾਹਰੋਂ ਇਹ ਪਖੰਡ ਵਾ ਮਾਇਕੀ ਵੇਸ ਜਿਹੜਾ ਬਣਾਇਆ ਹੈ, ਮਾਇਆ ਲੁੱਟਣ ਵਾ ਬਣਾਇਆ, ਇਹ ਤਿਆਗ ਦੇ।
ਸੂਹੈ ਵੇਸ ਫਿਰ ਕਿਨੈ ਨਾ ਪਾਇਓ, ਮਨ ਮੁਖ ਦੱਜ ਮੁਈ ਗਾਵਾਰ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹਨਾਂ ਪਖੰਡ ਦੇ ਨਾਲ, ਇਹਨਾਂ ਮਾਇਆ ਦੇ ਨਾਲ, ਇਹਨਾਂ ਵਿਖਾਵਿਆਂ ਦੇ ਨਾਲ, ਇਹਨਾਂ ਕੱਚੇ ਰੰਗਾਂ ਨਾਲ ਅੱਜ ਤੱਕ ਕਿਸੇ ਨੇ ਪ੍ਰਭੂ ਨੂੰ ਪਾਇਆ ਨਹੀਂ ਹੈ, ਨਾ ਪਹਿਲਾਂ ਪਾਇਆ ਨਾ ਗਾਂਹ ਮਿਲਣਾ, ਕਿਉਂਕਿ ਉਹ ਤਾਂ ਜਾਣਦਾ ਹੈ ਇਨਸਾਨ ਦੋ ਚਾਰ ਦਿਨ ਕੋਈ ਪਖੰਡ ਵਾਲਾ ਕਿਸੇ ਨੂੰ ਲੁੱਟ ਸਕਦਾ ਹੈ, ਪਰਾਖ ਉਹ ਵੇਸ ਲੈ ਜਾਂਦਾ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਕਿਸੇ ਨੇ ਅੱਜ ਤੱਕ ਪਤੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਔਰ ਐਸੇ ਮਨਮੁੱਖ ਲੋਕ ਮਨਮੁੱਖਤਾ ਕਰਕੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਕੇ ਮਰ ਗਏ ਹੋਏ ਨੇ ਇਹ ਤਾਂ ਜਿਹੜੇ ਹਨ ਅੰਦਰ ਤਾਂ ਤ੍ਰਿਸ਼ਨਾ ਹੈ ਅੰਦਰ ਮਾਇਆ ਵੱਲ ਦੀ ਦੌੜ ਹੈ ਅਤੇ ਉਸ ਤ੍ਰਿਸ਼ਨਾ ਨੇ ਨੇਕਾਂ ਨੂੰ ਸਾੜ ਦਿੱਤਾ ਹੈ ਇਸ ਸੰਸਾਰ ਤੋਂ ਖਤਮ ਹੋ ਗਏ ਅਤੇ ਕਿਸੇ ਨੇ ਅੱਜ ਤੱਕ ਇਸ ਢੰਗ ਨਾਲ ਪਾਇਆ ਨਹੀਂ ਔਰ ਜਿੰਨੇ ਵੀ ਪਾਇਆ ਹੈ ਜਿਨ ਪਟ ਅੰਦਰ ਬਾਹ ਗੁੱਦੜ ਤੇ ਭਲੇ ਸੰਸਾਰ ਬਾਹਰੋਂ ਭਾਵੇਂ ਪਾਟਾ ਪੁਰਾਣਾ ਵੇਸ ਹੈ ਕੋਈ ਆਦਰ ਕਰੇ ਨਾ ਕਰੇ ਪਰ ਮਹਾਰਾਜ ਜੀ ਕਹਿੰਦੇ ਕਿ ਉਹਨੂੰ ਪਰਮਾਤਮਾ ਆਪ ਪਹਿਚਾਣ ਕਦੇ ਕੋਲ ਚਲਿਆ ਜਾਂਦਾ ਹੈ ਆਪਾਂ ਇਤਿਹਾਸ ਵੱਸਦੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗਰੀਬ ਨਿਵਾਜ ਅਤੇ ਐਸੇ ਦਾਤਾ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਹਨ ਜਿੱਥੇ ਅੱਜ ਗੁਰਦੁਆਰਾ ਛਾਪੜੀ ਸਾਹਿਬ ਹੈ ਉਸ ਥਾਂ 'ਤੇ ਇੱਕ ਛੱਪੜ ਬਣਾ ਕੇ ਭਾਈ ਹੇਮਾ ਰਹਿੰਦਾ ਹੈ ਉਹ ਅੱਤ ਦਾ ਗਰੀਬ ਹੈ ਉਹਦਾ ਕੋਈ ਮਿੱਤਰ ਸੱਜਣ ਨਹੀਂ ਕਿਉਂਕਿ ਬਹੁਤਾ ਕੱਠ ਤਾਂ ਮਾਇਆ ਵਾਇਆਂ ਦੇ ਨਾਲ ਹੈ ਅਮੀਰਾਂ ਦੇ ਨਾਲ ਹੈ ਅਤੇ ਗਰੀਬ ਨੂੰ ਕੋਈ ਆਦਰ ਨਹੀਂ ਦੇਣ ਵਾਲਾ ਨਿਰਤਨ ਆਦਰ ਕੋਈ ਨਾ ਦੇ ਲਾਖ ਯਤਨ ਕਰੇ ਚਿੱਤ ਨਾ ਧਰੇ ਉਹ ਅਨੇਕਾਂ ਵਿਚਾਰਾ ਪਿਆਰ ਵੀ ਦਿਖਾਵੇ ਪਰ ਉਹਦੇ ਨਾਲ ਕੋਈ ਪਿਆਰ ਨਹੀਂ ਕਰਦਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਇੱਕ ਰਜਾਦਿਆਂ ਦਾ ਪਿੰਡ ਹੈ ਕਿਸੇ ਨੇ ਗੁਰੂ ਨੂੰ ਥਾਂ ਨਹੀਂ ਦਿੱਤੀ ਅਤੇ ਮਹਾਰਾਜ ਜੀ ਰਾਤ ਉਸ ਭਾਈ ਹੇਮੇ ਦੀ ਟੁੱਟੀ ਝੌਂਪੜੀ 'ਚ ਰਹੇ ਸਾਰੀ ਰਾਤ ਉਹਨਾਂ ਨੇ ਰੁੱਖਾਂ ਮਿੱਸਾ ਛਕਿਆ ਉਹਨੂੰ ਮਾਣ ਦਿੱਤਾ ਉਸ ਪ੍ਰਥਾਇਕ ਸ਼ਬਦ ਉਚਾਰਿਆ ਮਹਾਰਾਜ ਜੀ ਨੇ ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ ਮਿੱਤਰ ਨਾ ਇੱਟਾਂ ਰੂਪ ਮੇਨ ਕੇ ਸਾਕ ਨਾ ਸਿੰਨਾ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ ਮਹਾਰਾਜ ਜੀ ਕਹਿੰਦੇ ਮੇਰੀ ਨਜ਼ਰ 'ਚ ਅਸਲ 'ਚ ਦੁਨੀਆਂ ਦਾ ਰਾਜਾ ਹੈ ਭਾਈ ਹੇਮਾ ਕਿਉਂਕਿ ਉਹਦਾ ਮਨ ਪਰਮਾਤਮਾ 'ਚ ਭੁੱਜਿਆ ਹੈ ਤਿਸ ਕੀ ਧੂੜ ਮਦਦ ਪ੍ਰਭ ਹੋਏ ਸੋ ਪ੍ਰਸੰਨਾ ਮਹਾਰਾਜ ਜੀ ਕਹਿੰਦੇ ਉਹਦੀ ਕਿਤੇ ਧੂੜੀ ਮਿਲ ਜਾਏ ਉਹ ਸਿੱਖ ਦੀ ਸੰਗਤ ਮਿਲ ਜਾਏ ਪਿਆਰੇ ਦੀ ਪ੍ਰਭੂ ਖੁਸ਼ ਹੋ ਜਾਂਦਾ ਹੈ ਮਹਾਰਾਜ ਨੇ ਉਹਨੂੰ ਮਾਣ ਦਿੱਤਾ ਪਰ ਅਮੀਰਾਂ ਨੂੰ ਮਾਣ ਨਹੀਂ ਦਿੱਤਾ ਹੰਕਾਰੀਆਂ ਨੂੰ ਮਾਣ ਨਹੀਂ ਦਿੱਤਾ ਹੈ ਅਮੀਰ ਦਾ ਭਾਵ ਕਿ ਆਪਣੇ ਆਪ 'ਚ ਹਉਮੈ ਲਈ ਫਿਰਦਾ ਆਦਮੀ ਅਤੇ ਮਹਾਰਾਜ ਜੀ ਕਹਿਣ ਲੱਗੇ ਤੂੰ ਐਸਾ ਢੰਗ ਬਣਾ ਉਸ ਹੇਮੇ ਵਰਗਾ ਜੀਵਨ ਬਣਾ ਸੋ ਜਿਸ ਨੇ ਸੂਹੇ ਬਾਹਰੀ ਵੇਸ ਨੂੰ ਲਾ ਕੇ ਗੁਰੂ ਦਾ ਪ੍ਰੇਮ ਬਣਾਇਆ ਹੈ ਮਹਾਰਾਜ ਜੀ ਕਹਿੰਦੇ ਵਿਖਾਵਿਆਂ ਨਾਲ ਤਾਂ ਕਦੇ ਵੀ ਮਾਲਕ ਨਹੀਂ ਮਿਲੇਗਾ ਔਰ ਮਨਮੁੱਖ ਬੰਦਾ ਹਮੇਸ਼ਾ ਹੀ ਇਹ ਵਿਖਾਵੇ ਬਣਾਉਂਦਾ ਹੈ ਆਖਰ ਉਹ ਮਨਮੁਖਤਾ ਦੇ ਵਿੱਚ ਲੱਗ ਕੇ ਮੂਰਖਤਾ ਦੇ ਲੱਗ ਕੇ ਸੜ ਕੇ ਮਰ ਜਾਂਦਾ ਹੈ
ਸਤਿਗੁਰ ਮਿਲਿਆ ਸੁਹਾ ਵੇਸ ਗਿਆ ਹਉ ਮੈਂ ਵਿੱਚੋਂ ਮਾਰ
ਹੁਣ ਇਹ ਦਾਤ ਮਿਲੇਗੀ ਕਿਵੇਂ ਕਹਿਣ ਕਿ ਤੂੰ ਸੱਚੇ ਦਿਲੋਂ ਜਦੋਂ ਗੁਰੂ ਨੂੰ ਮਿਲੇਗਾ ਤੇ ਪਿਆਰ ਦੇ ਨਾਲ ਇਹਦੇ ਦਰ ਤੇ ਢਹਿ ਪਏਗਾ ਮੇਲ ਲਹਿ ਦਿਆਲ ਢਹਿ ਪਏ ਦੁਆਰੇ ਆ ਰੱਖ ਲੇਵੋ ਦੀਨ ਦਿਆਲ ਪ੍ਰਮੁੱਖ ਵਿਵਹਾਰ ਅਰਦਾਸ ਕਰੇਗਾ ਮਾਲਕ ਸਤਿਗੁਰੂ ਮੈਂ ਤੇਰੇ ਦਰ ਤੇ ਢਹਿ ਪਿਆ ਹਾਂ ਤੇ ਆਦਵਾ ਤਿਆਗ ਦੇਗਾ ਵੀ ਮੈਨੂੰ ਕੋਈ ਵੇਖ ਰਿਹਾ ਹੈ ਜਾਂ ਮੈਂ ਮੱਥਾ ਟੇਕ ਰਿਹਾ ਕੋਈ ਵੇਖ ਨਾ ਲਵੇ ਮੈਂ ਕਿਹੜੇ ਢੰਗ ਨਾਲ ਆਇਆ ਹਾਂ ਕਹਿਣ ਲੱਗੇ ਜਦੋਂ ਤੂੰ ਗੁਰੂ ਨੂੰ ਮਿਲੇਗਾ ਜਦੋਂ ਤੈਨੂੰ ਐਸਾ ਗੁਰੂ ਮਿਲ ਜਾਏਗਾ ਸਤਿਗੁਰ ਮਿਲਿਆ ਸੂਹਾ ਵੇਸ ਗਿਆ ਤੇਰਾ ਸੂਹਾ ਵੇਸ ਜਿਹੜਾ ਹੈ ਨਾ ਪਖੰਡ ਵਾਲਾ ਮਾਇਆ ਵਾਲਾ ਮਾਏ ਵਾਕੀ ਇਹ ਚਲਿਆ ਜਾਵੇਗਾ ਜਿਹੜਾ ਤੂੰ ਵਿਖਾਵੇ ਦਾ ਬਣਾਇਆ ਸੀ ਵਿਖਾਵਾ ਲੈ ਜਾਏਗਾ ਅਸਲ ਰੂਪ ਨਜ਼ਰ ਆ ਜਾਏਗਾ ਔਰ ਤੇਰੇ ਅੰਦਰ ਜਿਹੜੀ ਹਉਮੈ ਮਮਤਾ ਹਉ ਮੈਂ ਇਹ ਚਲੀ ਜਾਵੇਗੀ ਹਉਮੈ ਵਿੱਚੋਂ ਮਾਰ ਅੰਦਰੋਂ ਹਉਮੈ ਮਰ ਗਏ ਕਿਉਂਕਿ ਇਹ ਧਾਰੀ ਸੀ ਇਹ ਗੁਰੂ ਕੋ ਆਇਆ ਜਦੋਂ ਤੇ ਗਰੀਬ ਨਿਵਾਜ ਨੇ ਆਖਿਆ ਗੁਰਸਿੱਖ ਤੂੰ ਮੇਰਾ ਸਿੱਖ ਬਣਨਾ ਤੇ ਇਹਨੂੰ ਬਾਹਰ ਛੱਡ ਕੇ ਆ ਗੰਦਮਨ ਜਿਹੜਾ ਹੈ। ਜੇ ਤੂੰ ਮੇਰੇ ਕੋਲ ਆਉਣਾ ਤਾਂ ਮੇਰੇ ਨਾਲ ਪਿਆਰ ਕਰ, ਹੋਰ ਨਾ ਪਿਆਰ ਪਿਆਰ ਤਿਆਗ ਦੇ। ਵੇਖੋ ਭਾਈ ਬਹਿਲੋ ਵਰਗੇ ਗੁਰਸਿੱਖ, ਉਹ ਪਹਿਲਾਂ ਕਿਸੇ ਕਬਰ ਦਾ ਪੁਜਾਰੀ ਹੈ, ਕਿਸੇ ਸੁਲਤਾਨ ਦਾ ਪੁਜਾਰੀ ਹੈ, ਅਤੇ ਇਸ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨ ਸੇਵਾ ਉਸ ਗੁਰਸਿੱਖ ਨੇ ਨਿਭਾਈ। ਉਹਦੇ ਪਾਸ ਇੱਕ ਸਿੱਖ ਨੂੰ ਭੇਜਦੇ ਆ ਮਹਾਰਾਜ, ਕਹਿੰਦੇ ਭਾਈ ਬਹਿਲੋ ਨੂੰ ਆਖੋ ਕਿੱਧਰ ਲੱਗਾ ਗੰਦ ਮੰਚ, ਆ ਇਸ ਦਰ ਦੀ ਗੁਰੂ ਰਾਮਦਾਸ ਦੀ ਸੇਵਾ ਨਿਭਾ, ਤੇਰਾ ਜੀਵਨ ਜਾਗਿਆ ਹੈ। ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟੇ ਪੁਰਖ ਰਸਕ ਬੈਰਾਗੀ, ਮਿੱਟੀ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਹੁਣ ਵੇਖੋ ਜਿਸ ਇਨਸਾਨ ਮਗਰ ਆਖੇ, ਜਿਵੇਂ ਸਰਸੇਵਾ ਕਹਿੰਦਾ ਕਿ 2-2.5 ਕਰੋੜ ਬੰਦਾ ਮੇਰੇ ਮਗਰ ਹੈ, ਮੇਰਾ ਕੀ ਵਿਗਾੜ ਲੈਣਾ। ਉਹ ਕਹਿੰਦਾ ਮੇਰੇ ਪਾਸ ਇੰਨੀ ਦੁਨੀਆ ਤੇ ਮੈਂ ਗੁਰੂ ਅਰਜਨ ਦੇਵ ਦੇ ਦਰ ਤੇ ਝਾੜੂ ਮਾਰਾਂ ਜਾ ਕੇ। ਕਈ ਵਾਰ ਇਨਸਾਨ ਸੋਚਦਾ ਮੈਂ ਏਡਾ ਵੱਡਾ ਤੇ ਮੈਂ ਉੱਥੇ ਝਾੜੂ ਮਾਰਾਂਗਾ। ਜਦੋਂ ਦੂਜਾ ਤੀਜਾ ਸੁਨੇਹਾ ਗਿਆ ਤਾਂ ਆਖਰ ਮਨ ਜਾਗਿਆ, ਕਿਉਂਕਿ ਪਿਛਲਾ ਜੀਵਨ ਕੋਈ ਜਾਗਿਆ, ਉਹਦੇ ਤੇ ਰਹਿਮਤ ਹੋਈ ਗੁਰੂ ਦੀ। ਤੋ ਗਰੀਬ ਨਿਵਾਜ ਦੇ ਦਰ ਨੂੰ ਉਹਦੇ ਨਾਲ 2-4 ਚੇਲੇ ਵੀ ਹੋਣ ਕੇ ਤੁਰ ਪਿਆ। ਬਿਆਸ ਦਰਿਆ ਚ ਆਇਆ, ਹਰੀ ਕੇ ਪੱਤਣ ਤੋਂ ਲੰਘਦਾ। ਆਖਰ ਇਹ ਗੱਲ ਆਖਦਾ ਕਿ ਜੇ ਗੁਰੂ ਅਰਜਨ ਦੇਵ ਮਹਾਨ ਹੈ ਤਾਂ ਉਹ ਮੈਨੂੰ ਸਿੱਖ ਬਣਾ ਲੈਣਗੇ, ਜੇ ਮੇਰਾ ਉਹ ਕੋਈ ਜਿਹੜਾ ਹਰਿਆਂ ਕੱਪੜਿਆਂ ਵਾਲਾ ਮਹਾਨ ਉੱਧਰ ਚਲਿਆ ਜਾਵਾਂਗਾ, ਕੋਈ ਗੱਲਬਾਤ ਉਹ ਦਿਖਾਵੇ, ਕਰਾਮਾਤ ਦੱਸੇ। ਪਰ ਉੱਥੇ ਗਰੀਬ ਵਿਚਾਰਾ ਕੋਈ ਕੀ ਗੁਰੂ ਅਰਜਨ ਦੇਵ ਦੇ ਸਾਹਮਣੇ ਮਾਣ ਕਰ ਸਕਦਾ, ਇਦੋਂ ਵੱਡਾ ਕੌਣ ਹੋ ਸਕਦਾ। ਉਹਨੇ ਉਹ ਸਾਰਾ ਗੰਦ ਮਨ ਜਿਹੜਾ ਸੀ, ਹਰੇ ਹਰੇ ਕੱਪੜੇ ਖੂੰਡੀਆਂ ਖਾਂਡੀਆਂ ਦਰਿਆ ਚ ਰੋੜ ਤੀਆਂ, ਔਰ ਗੁਰੂ ਦੀ ਸੇਵਾ ਚੋਂ ਭਾਈ ਮਹਿਲੋ ਲੰਘਾ ਰਿਹਾ। ਔਰ ਗਰੀਬ ਨਿਵਾਜ ਨੇ ਮਾਣ ਕੀ ਦਿੱਤਾ, ਭਾਈ ਬਹਿਲੋ ਸਭ ਤੋਂ ਪਹਿਲੋ ਭਾਈ ਦੀ ਪਦਵੀ ਪ੍ਰਾਪਤ, ਭਾਈ ਦੀ ਇਸ ਤਰ੍ਹਾਂ ਪਦਵੀ ਮਿਲਦੀ, ਮਹਾਨ ਬਣ ਗਿਆ। ਕਿਉਂਕਿ ਜਦੋਂ ਉਹਨੇ ਉਹ ਲਿਬਾਸ ਪਖੰਡ ਵਾਲਾ ਲਾਇਆ, ਮਾਏ ਵਾਕੀ ਲਾਇਆ, ਦੁਨੀਆਂ ਨੂੰ ਹੋਰ ਬੰਨੇ ਦੌੜਨ ਵਾਲਾ ਲਾਇਆ, ਆਪਣੀ ਹੋਂ ਤਿਆਗ ਦਿੱਤੀ। ਬੰਦਾ ਹਉਮੈ ਛੱਡਣ ਲਈ ਤਿਆਰ ਨੇ, ਉਹ ਮਰਨ ਲਈ ਤਿਆਰ ਨਹੀਂ। ਤਾਂ ਹੀ ਮਹਾਰਾਜ ਜੀ ਕਹਿੰਦੇ ਜਾਉ ਤੋ ਪ੍ਰੇਮ ਖੇਲਣ ਕਚਾਓ, ਸਿਰ ਤਲ ਤਲੀ ਗਲੀ ਮੇਰੀ ਆਓ। ਫਿਰ ਤੂੰ ਜੇ ਮੇਰੇ ਕੋਲ ਆਉਣਾ ਤਾਂ ਆਪਣੀ ਹੋਂ ਛੱਡ ਕੇ ਆ। ਤੇ ਮਹਾਰਾਜ ਜੀ ਕਹਿੰਦੇ ਜਦੋਂ ਐਸਾ ਗੁਰੂ ਮਿਲਦੇ ਆ, ਐਸਾ ਗੁਰਵਦ ਭਾਗੀ ਪਾਈ ਹੈ, ਜੇ ਵੱਡੇ ਭਾਗਾਂ ਨਾਲ ਮਿਲਦਾ, ਉਹਦੀ ਹਉਮੈ ਚਲੀ ਗਈ, ਉਹਨੇ ਉਸ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
ਮਨ ਤਨ ਰਤਾ ਲਾਲ ਹੁਆ, ਰਸਨਾ ਰਤੀ ਗੁਣ ਸਾਰ।
ਉਹਦਾ ਮਨ ਤਨ ਜਿਹੜਾ ਸੀ ਰੰਗਿਆ ਗਿਆ, ਰਤਾ ਲਾਲ ਹੋਇਆ, ਲਾਲ ਬਣ ਗਿਆ, ਲਾਲ ਆ ਵੀ ਉਹਦੇ ਉਹਨੂੰ ਆਨੰਦ ਆ ਗਿਆ। ਜਿਹਨੂੰ ਕਦੀ ਆਨੰਦ ਹੀ ਨਹੀਂ ਸੀ ਆਇਆ, ਐਵੇਂ ਘਬਰਾਇਆ ਹੋਇਆ ਸੀ, ਐਵੇਂ ਵਿਖਾਵਾ ਗਿਆ ਸੀ, ਜੀਵਨ ਚ ਆਨੰਦ ਬਣ ਗਿਆ, ਲਾਲ ਹੋ ਗਿਆ। ਤੇ ਕਈ ਵਾਰ ਇਨਸਾਨ ਇਹ ਪੁੱਛ ਲੈਂਦਾ ਪਖੰਡ ਵਾ, ਇੱਕ ਪਖੰਡੀ ਦਾ ਚੇਲਾ, ਇੱਕ ਮਾਂ ਨੂੰ ਉਹ ਗੁਰੂ ਅਰਜਨ ਦੇਵ ਦੇ ਚਰਨਾਂ ਚ ਤਰਨ ਤਰਨ ਸਰੋਜ ਆਉਂਦੀ ਹੈ, ਤੇ ਉਹ ਮਾਂ ਨੂੰ ਆਂਦਾ ਮਾਂ ਤੈਨੂੰ ਗੁਰੂ ਅਰਜਨ ਦੇਵ ਨੇ ਕੀ ਦਿੱਤਾ ਹੈ। ਆ ਸਾਡੇ ਪਾ ਜਲੰਧਰ ਕੋ ਚੱਲੀਏ, ਇੱਥੇ ਚੱਲੀਏ, ਫਿਰ ਤੈਨੂੰ ਉੱਥੇ ਚੰਨ ਨਜ਼ਰ ਆ ਜਾਏਗਾ। ਔਰ ਉਹ ਮਾਂ ਵਿਚਾਰ ਦੀ ਅੱਖਾਂ 'ਚ ਜਲ ਗਿਆ, ਤੇ ਉਹ ਕਹਿੰਦੀ ਮੇਰਾ ਸਾਰਾ ਜੀਵਨ ਗੁਰੂ ਅਰਜਨ ਦੇਵ ਦੇ ਆਸਰੇ ਹੈ। ਮੈਂ ਮਾਤਾ ਉਹਨਾਂ ਨੂੰ ਬੁਲਾ ਕੇ ਲਿਆ ਪਾਸ, ਮੈਂ ਪੁੱਛਿਆ ਵੀ ਮੂਰਖੋ ਵੀ ਤੁਸੀਂ ਰਹਿੰਦੇ ਕਿੱਥੇ, ਇਹ ਇਹ ਧਰਤੀ ਕਿਸ ਦੀ ਹੈ? ਖਰੀਦੀ ਗੁਰੂ ਅਰਜਨ ਦੇਵ ਦੀ ਥਾਂ, ਉਹਦੇ ਤੇ ਰਹਿੰਦੇ ਜੇ, ਪ੍ਰਸ਼ਾਦਾ ਉਹਦਾ ਸਕਦੇ ਜੇ। ਹੁਣ ਕੁੱਤਾ ਕਿਸੇ ਨੇ ਰੱਖਿਆ ਹੋਵੇ ਭੌਂਕੀ ਗੁਆਂਢੀ ਦੇ ਜਾਵੇ ਜਾਵੇ ਤੇ ਆਖੋ ਵੀ ਮੈਂ 2 ਮਾਰੂਗਾ ਭਜਾ ਦਊਗਾ, ਰੋਟੀ ਤੁਸੀਂ ਪਾਓ, ਰਾਖੀ ਗੁਆਂਢੀ ਦੀ ਕਰੇ। ਉਹ ਦਾਤਾਂ ਇਸ ਨੇ ਦਿੱਤੀਆਂ, ਔਰ ਸਾਰਾ ਕੁਝ ਦਾਤ ਦੇਣ ਵਾਲਾ ਗੁਰੂ ਹੈ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਨਾ, ਉਹਦਾ ਮਨ ਤਨ ਜਿਹੜਾ ਲਾਲ ਹੋ ਜਾਂਦਾ, ਭਾਵ ਕਿ ਆਨੰਦ ਚ ਆ ਜਾਂਦਾ ਹੈ। ਉਹ ਗੁਰੂ ਦੇ ਬਰਾਬਰ ਕੁਛ ਨਹੀਂ ਜਾਣਦਾ, ਤੋ ਰਸਨਾ ਰੱਤੀ ਗੁਣਸਾਰ, ਉਹਦੀ ਰਸਨਾ ਵੀ ਰੰਗ ਵਿੱਚ ਰੰਗੀ ਜਾਂਦੀ ਹੈ, ਉਹਦੀ ਰਸਨਾ ਚ ਰਸ ਭਰ ਜਾਂਦਾ ਹੈ। ਉਹ ਗੁਰੂ ਦੇ ਗੁਣਾਂ ਨੂੰ ਸੰਭਾਲਦੀ ਹੈ, ਗੁਣ ਇਕੱਠੇ ਕਰਦੀ ਹੈ, ਹਰ ਵੇ ਰਸਨਾ ਜਪਤੀ ਤੂੰ ਤੂੰ ਹੀ, ਰਸਨਾ ਤੋਂ ਹਰ ਵੇ ਉਹਦਾ ਜਾਪ ਨਿਕਲਦਾ ਮਾਲਕ ਦਾ, ਔਰ ਉਹਦਾ ਜੀਵਨ ਜਿਹੜਾ ਆਨੰਦਮਈ ਬਣ ਜਾਂਦਾ ਹੈ।
ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸੀਗਾਰ,
ਉਹ ਤੇ ਅਸਲ ਸੁਹਾਗਣ ਬਣਦੀ ਹੈ। ਨਾਨਕ ਸੁਹਾਗਣ ਕਾ ਕਾ ਚਿਹਨ ਹੈ, ਅੰਦਰ ਸੱਚਮੁਖ ਉਜਲਾ ਖਸਮੇ ਮਾਹੀ ਸਮਾਏ, ਇਹ ਨਿਸ਼ਾਨੀ ਹੈ। ਉਹਦੇ ਅੰਦਰ ਵੀ ਸੱਚ ਹੈ, ਹਰ ਵੇ ਮਾਲਕ ਸਮਾਈ ਰਹਿੰਦੀ ਹੈ, ਕਿਉਂਕਿ ਉਹਨੇ ਗੁਰੂ ਦੇ ਉਪਦੇਸ਼ ਨੂੰ ਮੰਨ ਲਿਆ ਹੈ। ਤੇ ਮਹਾਰਾਜ ਜੀ ਕਹਿਣ ਲੱਗੇ ਉਹ ਸੁਹਾਗਵੰਤੀ ਬਣ ਜਾਂਦੀ ਹੈ, ਉਹ ਜਿਹੜਾ ਫਿਰ ਸ਼ਿੰਗਾਰ ਕਰਦੀ ਹੈ ਨਾ, ਭੈ ਭਾਏ ਕਰੇ ਸ਼ਿੰਗਾਰ, ਭੈ ਵਿੱਚ, ਡਰ ਵਿੱਚ ਤੇ ਪ੍ਰੇਮ ਚ ਕਰਦੀ ਹੈ। ਜਿਹੜਾ ਉਹਦਾ ਸਾਧਨ ਰੂਪੀ ਸ਼ਿੰਗਾਰ ਹੈ, ਜੋ ਵੀ ਕਰਮ ਹੈ ਨਾ, ਉਹਦੇ ਭੈ ਵਿੱਚ ਕਰਦੀ, ਵੀ ਇਹਦੇ ਚ ਮੇਰਾ ਗੁਰੂ ਖੁਸ਼ ਹੁੰਦਾ ਕਿ ਨਹੀਂ, ਇਹ ਕਰਮ ਕਰਿਆ ਕਿ ਨਹੀਂ, ਇਹ ਜੋ ਮੈਂ ਕਰਮ ਰੰਭਿਆ ਹੈ, ਜਿਹੜਾ ਸਾਧਨ ਕਰ ਲੱਗਾ ਹਾਂ, ਇਹ ਗੁਰੂ ਗ੍ਰੰਥ ਸਾਹਿਬ ਪ੍ਰਸੰਨ ਹੁੰਦੇ ਕਿ ਨਹੀਂ ਹਨ, ਤੇ ਇਨਸਾਨ ਕੀ ਕਰਦਾ ਹੈ। ਉਹ ਕਹਿੰਦਾ ਗੁਰੂ ਪ੍ਰਸੰਨ ਹੋਵੇ ਨਾ, ਉਹ ਮੈਂ ਸਮਾਜ ਨੂੰ ਖੁਸ਼ ਕਰ ਲਵਾਂ, ਮੈਂ ਆਪਣੇ ਰਿਸ਼ਤੇਦਾਰਾਂ ਨੂੰ ਖੁਸ਼ ਕਰ ਲਵਾਂ, ਤੇ ਪਹਿਲਾਂ ਪਹਿਲਾਂ ਗੁਰੂ ਦੀ ਬਾਣੀ ਦਾ ਪਾਠ ਕਰਾ ਲਵਾਂ। ਕਹਿੰਦਾ ਮਗਰੋਂ ਸ਼ਰਾਬ ਪਿਆਉਣੀ ਪੈਣੀ ਹੈ, ਰੌਲਾ ਪੈ ਜਾਣਾ, ਵਿਆਹ ਹੋਣਾ ਹੈ, ਤੇ 15 ਦਿਨ ਪਹਿਲਾਂ ਹੀ ਗੁਰੂ ਨੂੰ ਲਿਆ ਕੇ ਘਰ ਵਿਖੇ, ਤੇ ਉਹ ਵਿਖਾਵਾ ਜਿਹਾ ਕਰ ਦਿੱਤਾ, ਔਰ ਮਗਰੋਂ ਸਾਰਾ ਹੀ ਮਨਮੁਖਤਾ ਚੱਲੀ ਜੋ ਵੀ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਹਨ, ਉਹ ਤੇ ਹਰ ਕਰਮ ਤੇ ਗੁਰੂ ਨੂੰ ਨਾਲ ਰੱਖਦੇ, ਭੈ ਭਾਏ ਕਰੇ ਸ਼ਿੰਗਾਰ, ਉਹਦੇ ਅੰਦਰ ਗੁਰੂ ਦਾ ਭੈ ਹੁੰਦਾ ਹੈ, ਪ੍ਰੇਮ ਹੁੰਦਾ ਹੈ, ਉੱਥੇ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਦੀ ਹੈ।
ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਧਾਰ,
ਤੇ ਮਹਾਰਾਜ ਜੀ ਕਹਿਣ ਲੱਗੇ ਉਸ ਪ੍ਰਭੂ ਦੀ ਬਖਸ਼ਿਸ਼ ਹੋ ਗਈ, ਉਸ ਕਰਮਾਂ ਵਾਲੇ ਨੇ ਜਾਂ ਕਰਮਾਂ ਦੇ ਨਾਲ ਜਾਂ ਉਹਦੀ ਬਖਸ਼ਿਸ਼ ਨਾਲ ਸਰੂਪ ਨੂੰ ਪ੍ਰਾਪਤ ਕਰ ਲਿਆ, ਮਹਿਲ ਭਰਾ ਲਿਆ, ਸਰੂਪ ਘਰ ਪ੍ਰਾਪਤ ਹੋ ਗਿਆ, ਫਿਰ ਰਾਖਿਆ ਔਰ ਧਾਰ, ਔਰ ਉਸ ਪ੍ਰਭੂ ਨੂੰ ਹਿਰਦੇ ਚ ਧਾਰਨ ਕਰ ਲਿਆ, ਉਹਦੀ ਮਾਲਕ ਦੀ ਪ੍ਰਾਪਤੀ ਹੋ ਗਈ, ਸਰੂਪ ਘਰ ਮਿਲ ਗਿਆ, ਕਿਉਂਕਿ ਉਹਦੀ ਰਸਤਾ ਹੀ ਮਿਲਣ ਦਾ ਪਾਇਆ ਹੈ, ਉਹਦੇ ਤੱਕ ਪਹੁੰਚਣ ਦਾ ਪ੍ਰਾਪਤ ਕੀਤਾ ਹੈ, ਉਹ ਰਸਤੇ ਉਸ ਤੁਰੀ ਹੈ।
ਮਹਲਾ ਤੀਜਾ ਮੁੰਡੇ ਸੁਹਾ ਪਰ ਹਰ ਹੋ ਲਾਲ ਕਰੋ ਸੀਗਾਰ,
ਤੂੰ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਜੀ ਫੇਰ ਬਖਸ਼ਿਸ਼ ਕਰਦੇ ਹਨ, ਇਹ ਮੁੰਡੇ ਹੇ ਜੀਵ ਇਸਤਰੀਏ, ਭਾਵ ਇਸ ਜੀਵ ਨੂੰ ਇਸਤਰੀ ਰੂਪ ਵਿੱਚ ਮਹਾਰਾਜ ਨੇ ਕਥਨ ਕੀਤਾ ਹੈ, ਕਿਉਂਕਿ ਪਰਮਾਤਮਾ ਨੂੰ ਪਤੀ ਗਿਣਿਆ, ਬਾਕੀ ਪੁਰਖ ਹਨ ਜਾਂ ਇਸਤਰੀਆਂ ਸਾਰੇ ਨੂੰ ਇਸਤਰੀ ਮਹਾਰਾਜ ਜੀ ਆਖਦੇ ਹਨ। ਮਹਾਰਾਜ ਜੀ ਕਹਿੰਦੇ ਹੇ ਜੀਵ ਇਸਤਰੀਏ, ਸੂਹਾ ਛੱਡ ਦਿਓ, ਸੂਹਾ ਪਰ ਹਰੋ, ਇਹ ਪਖੰਡਵਾ ਜਿਹੜਾ ਕੰਮ ਨੇ ਛੱਡ ਦਿਓ, ਸੂਹਾ ਪਰ ਹਰੋ, ਜਿਹੜਾ ਤੁਸੀਂ ਪਖੰਡ ਬਣਾਇਆ ਹੋਇਆ ਨਾ ਵਿਖਾਵੇ ਦਾ, ਇਹ ਮਾਇਕੀ ਰੰਗ ਛੱਡ ਦਿਓ, ਔਰ ਲਾਲ ਕਰੋ ਸ਼ਿੰਗਾਰ। ਮਹਾਰਾਜ ਜੀ ਕਹਿੰਦੇ ਪ੍ਰੇਮ ਦਾ ਸ਼ਿੰਗਾਰ ਬਣਾਓ, ਲਾਲ ਰੰਗ ਦਾ, ਜਾਂ ਉਹਦੇ ਨਾਲ ਅੰਦਰੋਂ ਬਾਹਰੋਂ ਇੱਕੋ ਜਿਹਾ ਪ੍ਰੇਮ ਬਣਾਓ, ਸ਼ੁਭ ਗੁਣਾਂ ਦਾ ਸ਼ਿੰਗਾਰ ਬਣਾਓ, ਔਰ ਜਿਹੜਾ ਵਿਕਾਰੀ ਰੰਗਾਂ ਦਾ ਵਿਕਾਰਾਂ ਦਾ ਰੰਗ ਬਣਾਇਆ ਹੈ ਨਾ, ਜਿਹੜਾ ਲਿਬਾਸ ਹੈ, ਤਿਆਗ ਦਿਓ।
ਆਵਣ ਜਾਣਾ ਵਿਸਰੈ ਗੁਰ ਸਬਦੀ ਵਿਚਾਰ,
ਤੂੰ ਹੋਏਗਾ ਕੀ, ਕਹਿਣ ਲੱਗੇ ਤੇਰਾ ਆਉਣਾ ਜਾਣਾ ਵਿਸਰ ਜੇਗਾ, ਨਾਸ ਹੋ ਜਾਏਗਾ, ਕਿਉਂਕਿ ਜਦੋਂ ਤੈਨੂੰ ਮਾਲਕ ਵਿਸਰੇਗਾ, ਤੇਰਾ ਆਉਣਾ ਜਾਣਾ ਬਣਿਆ ਰਹੇਗਾ, ਜਦੋਂ ਪ੍ਰਭੂ ਭੁੱਲ ਜਾਂਦਾ ਤੇ ਜੀ ਫਿਰ ਭਟਕਦਾ ਹੈ, ਉਹਦਾ ਆਉਣ ਜਾਣ ਬਣਦਾ, ਆਵਾਗਮਨ ਬਣਦਾ, ਤੇ ਕਹਿਣ ਲੱਗੇ ਜਦੋਂ ਚੇਤੇ ਆ ਜੇ ਫਿਰ ਆਉਣਾ ਜਾਣਾ ਹੁਣ ਖਤਮ ਹੋ ਜਾਂਦਾ ਹੈ, ਆਵਣ ਜਾਵਣ ਵਿਸਰੈ। ਤੇ ਇਹ ਪ੍ਰਾਪਤੀ ਕਹਿੰਦੇ ਗੁਰ ਸ਼ਬਦੀ ਵਿਚਾਰ। ਮਹਾਰਾਜ ਜੀ ਕਹਿੰਦੇ ਤੂੰ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰ, ਗੁਰੂ ਦਾ ਉਪਦੇਸ਼ ਵਿਚਾਰ ਕਰੂੰ ਹਿਰਦੇ ਚ ਵਸਾ। ਗੁਰੂ ਕੀ ਉਪਦੇਸ਼ ਦਿੰਦਾ ਹੈ, ਗੁਰੂ ਕਿਸ ਰਸਤੇ ਤੁਰਨ ਲਈ ਆਖਦਾ ਹੈ। ਫਿਰ ਜਦੋਂ ਤੈਨੂੰ ਗੁਰੂ ਚੇਤੇ ਆਏਗਾ ਤੇਰਾ ਆਵਾਗਮਨ ਮਿਲ ਜਾਏਗਾ। ਜਿਹੜਾ ਆ ਗਿਆ ਚਲਿਆ ਗਿਆ, ਜਿਹੜੀ ਭਟਕਣਾ ਹੈ, ਇੱਕ ਜਨਮ ਲਿਆ ਫਿਰ ਅੱਗੇ ਹੋਰ ਜਨਮ ਤਿਆਰ ਹੈ, ਕਈ ਜਨਮਾਂ ਵਿੱਚੋਂ ਲੰਘਦਾ ਹੈ। ਮਹਾਰਾਜ ਜੀ ਕਹਿੰਦੇ ਤੂੰ ਪ੍ਰਭੂ ਦੇ ਵਿੱਚ ਭੇਦ ਹੋ ਜਾਏਗਾ ਜੇ ਗੁਰੂ ਨਾਲ ਪਿਆਰ ਕਰੇਗਾ।
ਮੁੰਡ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰ,
ਉਹ ਜਿਹੜੀ ਜੀਵ ਇਸਤਰੀ ਹੈ ਨਾ ਉਹ ਸੋਹਣੀ ਬਣ ਜਾਂਦੀ। ਮੁੰਦ ਸੁਹਾਵੀ ਸੋਹਣੀ, ਮਹਾਰਾਜ ਜੀ ਕਹਿੰਦੇ ਇਸਤਰੀ ਉਹ ਹੀ ਸੋਹਣੀ ਹੈ ਜਿਹਦੇ ਘਰ ਵਿੱਚ ਉਹਦਾ ਪਤੀ ਹੈ, ਉਹਦਾ ਪਤੀ ਨਾਲ ਮਿਲਾਪ ਹੈ ਤੇ ਘਰ ਸੁਭਾਵਾ ਬਣ ਗਿਆ। ਕਹਿਣ ਲੱਗੇ ਉਹ ਜੀਵ ਫਿਰ ਸੋਹਣਾ ਬਣ ਜਾਂਦਾ ਹੈ ਜਿਸ ਘਰ ਸਹਿਜ ਪਤਾਰ, ਜਿਹਦੇ ਘਰ ਵਿੱਚ ਉਹ ਸ਼ਾਂਤੀ ਰੂਪੀ ਪ੍ਰਭੂ ਪਰਮਾਤਮਾ ਪ੍ਰਾਪਤ ਹੈ। ਜਿਹਨੂੰ ਉਹ ਸ਼ਾਂਤ ਕਰਨ ਵਾਲਾ ਪ੍ਰਭੂ ਮਿਲ ਗਿਆ, ਜਿਹਦੇ ਹਿਰਦੇ ਵਿੱਚ ਉਹ ਵੱਸ ਗਿਆ, ਉਹ ਘਰ ਸੋਭਨੀਕ ਹੋ ਜਾਂਦਾ ਹਿਰਦਾ ਘਰ ਜਿਹੜਾ ਹੈ।
ਨਾਨਕ ਸਾ ਧਨ ਰਾਵੀ ਹੈ ਰਾਵੇ ਰਾਵਣ ਹਾਰ।
ਮਹਾਰਾਜ ਜੀ ਕਹਿੰਦੇ ਉਹ ਜੀਵ ਇਸਤਰੀ ਫਿਰ ਰਾਵੀ ਹੁੰਦਾ, ਫਿਰ ਆਨੰਦ ਮਾਣਦੀ ਹੈ ਉਸ ਸੁਭੇਤਾ ਦਾ, ਤੇ ਉਹ ਰਾਵੇ ਰਾਵਣ ਹਾਰ। ਉਹ ਰਾਵਣ ਹਾਰ ਜਿਹੜਾ ਉਹਦੇ ਜੀਵ ਉਹਦੀ ਭੇਦਤਾ ਨੂੰ ਜੋ ਮੰਨਦਾ ਹੈ ਉਹ ਫਿਰ ਪ੍ਰਭੂ ਉਹਦੇ ਮਨ ਨੂੰ ਮੰਨਦਾ, ਆਪਸ ਵਿੱਚ ਅਭੇਦ ਹੋ ਜਾਂਦੇ ਹਨ, ਉਹਨਾਂ ਦਾ ਫਰਕ ਨਹੀਂ ਰਹਿ ਜਾਂਦਾ, ਇੱਕ ਰੂਪ ਹੋ ਜਾਂਦੇ। ਗੁਰਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ, ਆਪਸੀ ਕੋਈ ਫਰਕ ਨਹੀਂ ਰਹਿ ਗਿਆ, ਦੋਵਾਂ ਦਾ ਮਿਲਾਪ ਹੋ ਗਿਆ। ਉੱਥੇ ਪ੍ਰਭੂ ਦੇ ਰਾਵਣ ਆ ਪ੍ਰਭੂ ਦੇ ਆਨੰਦ ਨੂੰ ਮਾਣਦੀਆਂ ਹਨ।
ਪੌੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਧ ਰੱਤਾ।
ਤੋ ਪੌੜੀ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ, ਕਿਉਂਕਿ ਵਾਰ ਨਾਮ ਪੌੜੀਆਂ ਦਾ ਹੈ। ਉਹ ਜਿਸ ਸਿਰਲੇਖ 'ਚ ਵਾਰ ਆਈ ਹੈ ਪੌੜੀਆਂ ਵੀ ਉਸ ਸਤਿਗੁਰਾਂ ਦੀਆਂ ਹਨ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੋਹ ਕੂੜ ਕੁਟੰਬ ਹੈ, ਜੀਵ ਅੰਦਰ ਪਰਿਵਾਰ ਦਾ ਬੜਾ ਮੋਹ ਹੈ, ਇਹ ਪਰਿਵਾਰ ਲਈ ਕੂੜ ਝੂਠ ਮਾਰਦਾ ਹੈ। ਅਥਵਾ ਮਹਾਰਾਜ ਜੀ ਕਹਿੰਦੇ ਪਰਿਵਾਰ ਦਾ ਮੋਹ ਝੂਠਾ ਹੈ ਤੇ ਝੂਠ ਲਈ ਇਹ ਫਿਰ ਕਹਿੰਦੇ ਹਰ ਸਾਰਾ ਜੀਵਨ ਗਵਾ ਲੈਂਦਾ ਹੈ। ਮਨਮੁਖ ਮੁਗਧ ਰੱਤਾ, ਔਰ ਮਨਮੁਖ ਮੂਰਖਤਾ ਵਿੱਚ ਹੀ ਫਸਿਆ ਰਹਿੰਦਾ ਸਾਰੀ ਜ਼ਿੰਦਗੀ, ਉਸ ਪਰਿਵਾਰ ਦੇ ਕੂੜ ਵਿੱਚ ਹੀ, ਕੂੜੇ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ ਹੀ, ਉਹਦੇ ਮੋਹ ਵਿੱਚ ਹੀ ਸਾਰਾ ਜੀਵਨ ਗੁਜ਼ਾਰ ਦਿੰਦਾ ਹੈ। ਕਦੇ ਵੀ ਉਹ ਉੱਚਾ ਉੱਠ ਕੇ ਥੋੜ੍ਹਾ ਕੁ ਜਾਗ ਕੇ ਗੁਰੂ ਸੰਗਤ 'ਚ ਆ ਕੇ ਕਦੀ ਉਹਨੇ ਗਿਆਨ ਪ੍ਰਾਪਤ ਨਹੀਂ ਕੀਤਾ ਵੀ ਇਹ ਜਿਹਦੇ ਨਾਲ ਮੈਂ ਮੇਹ ਲਾਈ ਬੈਠੇ ਨੇ ਮੇਰਾ ਸਾਥ ਨਹੀਂ ਦੇਣਾ ਹੈ।
ਹੋਮੈ ਮੇਰਾ ਕਰ ਮੂਏ ਕਿਛ ਸਾਥ ਨਾ ਲਿੱਤਾ।
ਉਹ ਮਹਾਰਾਜ ਜੀ ਕਹਿੰਦੇ ਵੇਖੋ ਜੀਵ ਅਨੇਕਾਂ ਯਤਨ ਕਰ ਬੈਠਾ, ਹੋਮੈ ਮੇਰਾ ਕਰ ਮੂਏ, ਹੰਤਾ ਮਮਤਾ ਕਰ ਲਈ, ਆਹ ਮੇਰਾ ਪਦਾਰਥ, ਆਹ ਮੇਰਾ ਪਦਾਰਥ, ਪਰ ਕੋਈ ਸਾਥ ਨਹੀਂ ਗਿਆ, ਕਿਸੇ ਨੇ ਸਾਥ ਇਹਦਾ ਲਿਆ ਨਹੀਂ। ਅਨੇਕਾਂ ਪਹਿਲਾਂ ਵੀ ਇਕੱਠਿਆਂ ਕਰ ਕਰ ਚਲੇ ਗਏ, ਹੁਣ ਵੀ ਜੀ ਬਥੇਰੇ ਯਤਨ ਕਰ ਰਿਹਾ, ਗਾਂਹ ਵੀ ਕਰੇਗਾ, ਪਰ ਇਹ ਮੈਂ ਮੇਰੀ ਕਰਦੇ ਨਾਲ ਕਿਸੇ ਨੇ ਕੋਈ ਸਾਥ ਨਹੀਂ ਦੇਣਾ। ਜਬ ਤੇ ਲਾਮੀ ਧਾਈ ਚਲੇ ਨਾ ਹੀ ਇੱਕ ਪੈਰੇ, ਉਹ ਜਿੰਨਾ ਕੁ ਡੰਬਰ ਬਣਾਈ ਬੈਠਾ ਹੈ ਇਹਦੇ ਵਿੱਚੋਂ ਇੱਕ ਵੀ ਕੌਡੀ ਜਾਂ ਕੋਈ ਸਾਥੀ, ਨਾ ਕੋਈ ਸਾਥੀ ਨਾ ਕੋਈ ਬੇਲੀ, ਵਿਧਣ ਖੂਹ ਹੀ ਮੁੰਡ ਅਕੇਲੀ, ਨਾਲ ਜਾਣਵਾ ਕੋਈ ਨਹੀਂ। ਤੋ ਵੇਖੋ ਅਨੇਕਾਂ ਜਾਲਮ ਤੋਂ ਜਾਲਮ ਰਾਜੇ ਵੀ ਹੋਏ, ਬੜੇ ਬੜੇ ਪਰਮਾਤਮਾ ਵੀ ਹੋਏ, ਔਰੰਗਜ਼ੇਬ ਵਰਗਾ ਸਾਰੇ ਭਰਾਵਾਂ ਨੂੰ ਮਾਰ ਕੇ ਔਰ ਮਹਾਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਤੇ ਤਲਵਾਰ ਚਲਾਉਣ ਵਾਲਾ, ਉਹਨਾਂ ਨੂੰ ਸ਼ਹੀਦ ਕਰਨ ਵਾਲਾ, ਕਰੀ ਹਉਮੈ ਚ ਸੀ ਮੇਰਾ ਰਾਜ ਹੈ, ਉਹ ਵੀ ਆਖਰ ਦੁਨੀਆਂ ਤੋਂ ਖਾਲੀ ਹੱਥ ਰੋਂਦਾ ਤੁਰ ਗਿਆ, ਨਾਲ ਕੁਛ ਨਾ ਗਿਆ। ਮਹਾਰਾਜ ਜੀ ਕਹਿੰਦੇ ਕਿ ਕੋਈ ਵੀ ਵੱਡੇ ਤੋਂ ਵੱਡੇ ਦੇ ਨਾਲ ਕੁਛ ਨਹੀਂ ਜਾਣਾ, ਜਿਨ੍ਹਾਂ ਨਾਲ ਨੇਹ ਪਾ ਰਿਹਾ ਹੈ ਇਹ ਸਾਥ ਨਹੀਂ ਦੇਣਗੇ, ਔਰ ਜਿਹਨੇ ਸਾਥ ਦੇਣਾ ਹੈ ਉਹਨੂੰ ਕਦੀ ਪਿਆਰ ਨਾ ਸੀ, ਪਿਆਰ ਨਹੀਂ ਕੀਤਾ ਗੁਰੂ ਮਹਾਰਾਜ ਜੀ ਨੂੰ। ਜਿਹਨੇ ਆਖਰ ਸਾਡਾ ਸਾਥੀ ਬਣਨਾ ਹੈ, ਨਾਲ ਨਿਭਣਾ ਹੈ, ਔਰ ਇਹ ਜਿਹੜਾ ਤੂੰ ਜਿਹੜਾ ਕੂੜ ਪਸਾਰਾ ਬਣਾਈ ਬੈਠਾ ਹੈ, ਇਹ ਕਿਸੇ ਨੇ ਤੇਰਾ ਸਾਥ ਨਹੀਂ ਲੈਣਾ ਹੈ।
ਸਿਰ ਉੱਪਰ ਜਮਕਾਲ ਨਾ ਸੁਜਾਈ ਦੂਜੈ ਪਰ ਮਿੱਤਾ।
ਹੁਣ ਸਿਰ ਦੇ ਉੱਤੇ ਤਾਂ ਹਾਂ ਇਹ ਜਮਕਾਲ ਕਾਲ ਕਰਨ ਵਾਲਾ ਜਮ ਤੇਰੇ ਤੁਰਿਆ ਫਿਰਦਾ ਹੈ। ਮਿਰਤ ਹੱਸੇ ਸਰੂਪਰੇ ਪਸ਼ੂਆ ਨੇ ਬੁੱਝੇ। ਮਹਾਰਾਜ ਜੀ ਕਹਿੰਦੇ ਸਿਰੇ ਤੇਰੇ ਸਿਰ ਤੇ ਮੌਤ ਹੱਸ ਰਹੀ ਹੈ, ਤੂੰ ਵੈਸੇ ਸਮਾਜ ਨੂੰ ਵੇਖ ਕੇ ਅਸੀਂ ਜਾਂਦਾ ਹੈ, ਭੰਗੜੇ ਪਾਈ ਜਾਂਦਾ ਹੈ, ਸ਼ਰਾਬਾਂ ਪਿਆਈ ਜਾਂਦਾ, ਪਤਾ ਨਹੀਂ ਮੌਤ ਹੱਸ ਰਹੀ ਵੀ ਇਹ ਮੂਰਖ ਕੀ ਕਰਦਾ ਹੈ, ਮੈਂ ਤਾਂ ਇਹਨੂੰ ਲੈ ਜਾਣਾ ਹੈ। ਉਹ ਕਹਿੰਦੇ ਕਿ ਤੇਰੇ ਸਿਰ ਤੇ ਜਮ ਕਾਲ ਹੱਸ ਰਿਹਾ ਕਾਲ ਕਰਨ ਵਾਲਾ, ਪਰ ਇਹਨੂੰ ਸੋਝੀ ਨਹੀਂ ਹੈ। ਇਹ ਇਸੇ ਤਰ੍ਹਾਂ ਸਾਰਾ ਜੀਵਨ ਦੂਜੇ ਪਰਮਿੱਤਾ ਦਵੈਤ ਵਿੱਚ ਹੀ ਭਰਮਦਾ ਰਹਿੰਦਾ ਹੈ, ਦੂਜਿਆਂ ਵਿੱਚ ਹੀ ਭਰਮ ਦਾ ਚੱਕਰ ਕੱਢਦਾ ਰਹਿੰਦਾ, ਪਰ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਸਾਰੇ ਸਾਥ ਛੱਡ ਜਾਣਗੇ, ਮੌਤ ਤੇਰੇ ਸਿਰ ਤੇ ਹੱਸ ਰਹੀ ਹੈ, ਔਰ ਵੱਧ ਤੋਂ ਨਾਲ ਕੀ ਜਾਂਦਾ ਹੈ, ਜੇ ਕੋਈ ਜਾਵੇ ਵੀ ਤਾਂ ਲੋਕ ਟੰਬ। ਮਹਾਰਾਜ ਜੀ ਦੇ ਲੋਕ ਹੋਏ, ਕਬੀਲਾ ਹੋਇਆ, ਜਾਂ ਹੋਰ ਧਨ ਪਦਾਰਥ ਹੋਏ, ਜੋ ਵੀ ਹੈ, ਮਰ ਕੱਟ ਲੋ ਲਓ ਸਭ ਲੋਕ ਟਾਂਬਿਲ ਹੰਸ ਅਕੇਲਾ ਜਾਏ। ਵੱਧ ਤੋਂ ਵੱਧ ਕੋਈ ਵੱਡਾ ਬੰਦਾ ਆਊਗਾ, ਹਜ਼ਾਰਾਂ ਦੁਨੀਆਂ ਨਾਲ ਚੱਲ ਜੂਗੀ, ਜਾਣਾ ਤਾਂ ਖਾਲੀ ਪੈਣਾ ਹੈ। ਜੇ ਨਾਲ ਕੋਈ ਨਹੀਂ ਵੀ ਤੁਰਿਆ ਤਾਂ ਖਾਲੀ ਹੈ, ਅਤੇ ਆਖਿਰਕਾਰ ਉੱਥੇ ਤੈਨੂੰ ਇਕੱਲੇ ਨੂੰ ਛੱਡ ਕੇ ਆ ਜਾਣਗੇ। ਸੋ ਮਹਾਰਾਜ ਜੀ ਕਹਿੰਦੇ ਇਕੱਲਾ ਹੀ ਰਹਿ ਜਾਏਗਾ, ਆਵਤ ਅਕੇਲਾ ਜਾਤ ਅਕੇਲਾ, ਆਇਆ ਵੀ ਇਕੱਲਾ ਅਸੀਂ ਜਾਣਾ ਵੀ ਇਕੱਲਾ, ਨਾ ਕੋਈ ਜਾਣਾ ਨਹੀਂ ਹੈ, ਖਾਲੀ ਆ ਚਲਿਆ ਜਾਏਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਮੂਰਖ ਆਦਮੀ ਹੈ ਇਹਨੂੰ ਫਿਰ ਇਹ ਕਾਲ ਨਜ਼ਰ ਨਹੀਂ ਆਉਂਦਾ ਹੈ, ਕਿਉਂਕਿ ਕਾਲ ਬਿਆਜ ਜੋ ਪਰੇ ਡੋਲਾ ਮੁੱਖ ਪਸਾਰੇ ਮੀਤ, ਇਹਦੇ ਪਿੱਛੇ ਮੂੰਹ ਅੱਡ ਕੇ ਤੁਰਿਆ ਫਿਰਦਾ, ਇਹਨੂੰ ਪਤਾ ਨਹੀਂ ਲੱਗਦਾ ਹੈ।
ਫਿਰ ਵੀ ਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ।
ਫਿਰ ਮਹਾਰਾਜ ਜੀ ਕਹਿੰਦੇ ਉਹ ਵੇਲਾ ਹੱਥ ਨਹੀਂ ਆਉਂਦਾ ਹੈ, ਫਿਰ ਆਖਿਰਕਾਰ ਇਹ ਆਉਂਦਾ ਮੈਨੂੰ ਥੋੜਾ ਸਮਾਂ ਦੇ ਦਿਓ, ਥੋੜਾ ਕੁ ਸਮਾਂ। ਫਿਰ ਇਹਨੂੰ ਜਦੋਂ ਇਹਦੇ ਸਿਰਾਣੇ ਜਮਕਾਲ ਬਹਿ ਜਾਂਦਾ ਹੈ, ਕਈ ਵਾਰ ਕਈ ਆਉਂਦੇ ਵੀ ਇਹ ਡਰਾਵਾ ਬਣਾਇਆ ਹੈ, ਇਹ ਤਾਂ ਵਿਹਲਿਆਂ ਦਾ ਜੰਮ ਬਣਾਇਆ, ਵਿਹਲਿਆਂ ਦਾ ਰੱਬ ਹੈ, ਜਿਹੜੇ ਖਾਣ ਪੀਣ ਵਾਲੇ ਉਹ ਆਪਣੇ ਢੰਗ ਨਾਲ ਅਰਥ ਕਰੀ ਜਾਂਦੇ ਹਨ। ਤੋ ਫਰੀਦਾ ਦੋ ਦੀਵੀ ਬੁਲੰਦਿਆਂ ਮਲਕ ਬੈਠ ਆਏ, ਗਾਲ ਲੀਤਾ ਘੱਟ ਲੁੱਤਿਆ ਦੀਵੜੇ ਗਿਆ ਬਜਾਏ। ਹੁਣ ਇਹ ਬਾਣੀ ਦਾ ਫੈਸਲਾ ਹੈ। ਤੋ ਬਾਬਾ ਫਰੀਦ ਜੀ ਕਹਿੰਦੇ ਤੇਰੇ ਦੋ ਦੀਵੇ ਬਲਦੇ ਅੱਖਾਂ ਦੇ ਸਾਹਮਣੇ ਉਹਨੇ ਮਲਕ ਨੇ ਮੌਤ ਨੇ ਆ ਕੇ ਬਹਿ ਜਾਣਾ ਹੈ, ਤੇ ਤੇਰੇ ਜਿਹੜੀ ਤੇਰਾ ਕਾਲ ਜਿਹੜਾ ਹੈ ਤੇਰੇ ਘਾਟ ਨੂੰ ਲੁੱਟ ਕੇ ਪਾਸ ਸਵਾਸ ਲੈ ਕੇ ਚਲਿਆ ਜਾਏਗਾ, ਫਿਰ ਸਾਰਾ ਕੁਝ ਉੱਥੇ ਪਿਆ ਰਹਿ ਜਾਣਾ ਹੈ। ਅੱਖਾਂ ਵੀ ਉਹ ਹੋਣਗੀਆਂ, ਹੱਥ ਵੀ ਉਹ ਹੈ, ਪੈਰ ਉਹ ਹਨ, ਸਰੀਰ ਉਹ ਹੈ। ਤੇ ਮਹਾਰਾਜ ਜੀ ਕਹਿੰਦੇ ਤੇਰਾ ਸਾਰ ਕਿਸੇ ਨੇ ਨਹੀਂ ਦੇਣਾ। ਹੁਣ ਵੇਖੋ ਹੋਰ ਵੀ ਬਾਣੀ ਚ ਮਹਾਰਾਜ ਜੀ ਕਹਿੰਦੇ ਅੰਮ੍ਰਿਤਸਰਾਨੋ ਲੇਖਾ ਦੇਣਾ, ਆਏ ਕਥਨ ਦੂਰ ਜਮ ਲੈਣਾ, ਪਿਆ ਤਾਂ ਖੱਟਿਆ ਕਹਾਂ ਗਵਾਇਆ, ਚਲੋ ਸਤਾਮ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕ ਆਇਆ। ਤੋ ਭਗਤ ਜੀ ਕਹਿੰਦੇ ਤੇਰੇ ਕੀਤੇ ਕਰਮਾਂ ਦਾ ਹਿਸਾਬ ਲੈਣਾ ਉਹਨਾਂ ਨੇ, ਅੰਮ੍ਰਿਤਸਰਾਨੋ ਲੇਖਾ ਦੇਣਾ, ਜੋ ਤੂੰ ਅਮਲ ਕੀਤੇ ਹੈ, ਤੂੰ ਕੀ ਖੱਟਿਆ ਕਮਾਇਆ ਇਹਦਾ ਹਿਸਾਬ ਹੋਏਗਾ। ਵੀ ਤੈਨੂੰ ਪਰਮਾਤਮਾ ਨੇ ਜੀਵਨ ਦਿੱਤਾ, ਸਵਾਸ ਦਿੱਤੀ, ਇਹਦੇ ਨਾਲ ਕੀ ਖੱਟਿਆ ਕਮਾਇਆ, ਤੇ ਉਹ ਜਿਹੜੇ ਕਠਿਨ ਜਨ ਦੋਤ ਹਨ ਤੈਨੂੰ ਲੈਣ ਆ ਜਾਣਗੇ। ਇੱਕ ਰੱਤੀ ਵਿਰਮਣੇ ਦੇਵ ਨੀ ਬਣ ਜਾ ਰਿਹਾ ਮਿੱਤਰ, ਉਹਨੇ ਇੱਕ ਤਕੜੇ ਪਾਏ ਹੱਥ, ਤਕੜੇ ਹੱਥ ਪਾ ਕੇ ਬਹਿ ਜਾਣਗੇ। ਫਿਰ ਇਹ ਆਦਮੀ ਵੇਖੋ ਜਿਵੇਂ ਸਮਾਜ 'ਚ ਕਰਦਾ ਹੈ ਨਾ, ਕੋਈ ਬੰਦਾ ਚੋਰੀ ਕਰੇ, ਪੁਲਿਸ ਆ ਜਾਏ, ਠੱਗੀ ਮਾਰੇ, ਉਹ ਫਿਰ ਅੱਧੇ ਕੁ ਪੈਸੇ ਦੇ ਦਿੰਦਾ ਹੈ, ਉਹ ਬੰਦਾ ਫਿਰ ਇਮਾਨਦਾਰ ਲੱਗਣ ਲੱਗ ਪੈਂਦਾ, ਕਹਿੰਦਾ ਮੇਰੇ ਕੋਲ ਮਾਇਆ ਲੈ ਲਓ, ਮੈਨੂੰ ਛੱਡ ਜਾਓ। ਹੁਣ ਇੱਥੇ ਵੀ ਵੱਢੀ ਦਿੰਦਾ ਹੈ, ਉਹ ਕਹਿਣ ਲੱਗਾ ਵੀ ਤੁਸੀਂ ਕਾਹਲੇ ਕਿਉਂ ਪਲੇ ਜੇ, ਮੈਂ ਬਥੇਰੀ ਮਾਇਆ ਕਮਾਈ, ਥੋੜ੍ਹਾ ਕੁ ਤੁਸੀਂ ਵੀ ਲੈ ਲਓ। ਹੁਣ ਅੱਗੋਂ ਅਰਦਾਸ ਕਰਦਾ, ਕਰੋ ਅਰਦਾਸ ਕਾ ਗਾਵ ਕਿਸ ਬਾਕੀ, ਲਿਓ ਨਬੇਰ ਆਜ ਕੀ ਰਾਤੀ, ਕਿਸ ਵੀ ਖਰਚ ਤੁਮਾਰਾ ਸਾਰੋ, ਸੁਬੇ ਨਿਵਾਸ ਸਰਾਏ ਗੁਜ਼ਾਰੋ। ਉਹ ਮਗਰੋਂ ਜੀ ਕਹਿੰਦਾ ਵੀ ਤੁਸੀਂ ਕਰੋ, ਵੀ ਥੋੜ੍ਹੀ ਕੁ ਵੱਡੀ ਲੈ ਲਓ ਅਤੇ ਛੱਡ ਜਾਓ, ਮੈਂ ਸਵੇਰੇ ਚਲੇ ਜਾਵਾਂਗੇ, ਕਿਹੜੀ ਕਾਲੀ ਹੈ। ਚਾਂਦਰ ਹਾਲ ਦਬਾਨ ਬੁਲਾਇਆ, ਪਰ ਉਹ ਕਿੱਥੇ ਛੱਡਦੇ ਮਾਲਕ ਦੇ ਦੋਸਤ, ਵੀ ਚਲੋ ਇਸੇ ਹਾਲ ਜਾਣਾ ਪੈਣਾ। ਮਹਾਰਾਜ ਜੀ ਕਹਿੰਦੇ ਜੋ ਕਮਾਇਆ ਹੈ ਨਾ, ਉਹ ਫਿਰ ਜਮਾਂ ਨੇ ਵਸ 'ਚ ਕਰ ਲਿਆ, ਫਿਰ ਉਹ ਜਿਹੜਾ ਜਨਮ ਦਾ ਹੋਇਆ ਹੈ ਨਾ, ਜਿਹੜਾ ਹੁਣ ਜਿਵੇਂ ਸਾਨੂੰ ਮਿਲਿਆ ਹੈ, ਸਤਸੰਗ ਕਰਨ ਦਾ, ਕੀਰਤਨ ਸੁਣਨ ਦਾ, ਬਾਣੀ ਪੜ੍ਹਨ ਦਾ, ਇਹ ਜੀਵਨ ਦਾ ਵੇਲਾ ਫੇਰ ਨਹੀਂ ਮਿਲਣਾ ਹੈ। ਜਿਹੜੇ ਇਹਨੂੰ ਖੁੰਝਾ ਲੈਂਦੇ ਹੈ ਇਸ ਕੀਮਤੀ ਜੀਵਨ ਨੂੰ, ਵੀ ਖਾਣ ਪੀਣ ਲਈ ਮਿਲਿਆ ਹੈ, ਠੱਗੀ ਠੋਰੀ ਮਾਰਨ ਲਈ ਸਰ ਮਿਲਿਆ, ਘਰ ਘਾਟ ਬਣਾਉਣ ਲਈ ਮਿਲਿਆ ਹੈ, ਝੂਠ ਬੋਲਣ ਲਈ ਹੈ, ਉਹ ਫਿਰ ਉਦੋਂ ਪਛਤਾਉਂਦੇ ਆ ਵੀ ਇਹ ਫਿਰ ਸਮਾਂ ਨਹੀਂ ਆਏਗਾ। ਔਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੀ ਵੀ ਤੈਨੂੰ ਇਹ ਜੀਵਨ ਦਾ ਵੇਲਾ ਫੇਰ ਨਹੀਂ ਮਿਲਣਾ, ਹੁਣ ਹੀ ਸਮਾਂ ਹੈ। ਆਪ ਸੀਜ ਭਾਵੇ ਨਾ ਸੀਜ, ਕਾਰ ਸਵਰੇ ਪ੍ਰਭ ਧਵਾਈ ਜੈ। ਹੁਣ ਤੂੰ ਸਾਡੀ ਗੱਲ ਸਮਝ ਨਾ ਸਮਝ, ਪਰ ਕਾਲ ਤੇਰਾ ਮਾਲਕ ਨੂੰ ਸਿਮਰਿਆ ਸੌਰਨਾ ਹੈ। ਕਹਿਣ ਲੱਗੇ ਫਿਰ ਮਨੁੱਖ ਜੀਵਨ ਦਾ ਵੇਲਾ ਨਹੀਂ ਮਿਲੇਗਾ ਦੁਬਾਰਾ।
ਜੀ ਹਾਂ, ਗੁਰ ਲਿਖ ਪਾਇਓ ਨਾ ਸੇ ਕਰਮ ਕਮਿੱਤਾ।
ਉਹ ਜਿਹੜਾ ਧੁਰੋਂ ਉਹਨੇ ਲਿਖ ਕੇ ਪਾਤਾ ਹੈ ਨਾ ਪਰਮਾਤਮਾ ਨੇ, ਜੋ ਕਰਮ ਪਾਤੇ ਆ ਉਹ ਫਿਰ ਜੀਵ ਕਰਮ ਕਮਾਈ ਜਾਂਦਾ ਹੈ। ਹੁਣ ਜੋ ਕਰਮ ਕਰਦੇ ਵੀ ਲਿਖੇ ਜਾ ਰਹੇ ਹਨ, ਅਸੀਂ ਕਿਰਿਆਮਾਨ ਰੋਜ਼ ਕਰਮ ਕਰਦੇ ਹਾਂ, ਭੈੜੇ ਕਰਮ ਫੇਰ ਲਿਖੇ ਜਾਂਦੇ, ਉਹਦੇ ਅਨੁਸਾਰ ਫੇਰ ਹਿਸਾਬ ਹੋ ਜਾਂਦਾ। ਅਤੇ ਕਈ ਫਿਰ ਇਹ ਵੀ ਸਵਾਲ ਰੱਖਦੇ ਵੀ ਮੇਰਾ ਲਿਖਿਆ ਹੀ ਸ਼ਰਾਬ ਪੀਣਾ ਹੈ, ਠੱਗੀ ਮਾਰਨੀ ਹੈ, ਪਰ ਉਹਨੂੰ ਪੁੱਛਿਆ ਵੀ ਤੈਨੂੰ ਜੇ ਪਤਾ ਹੈ ਤਾਂ ਛੱਡ ਦੇ, ਹੁਣ ਗਾਂ ਫੇਰ ਲਿਖਾਈ ਜਾਣਾ, ਫੇਰ ਉਹੋ ਜਿਹਾ ਠੱਗ ਬਣੇਗਾ, ਫੇਰ ਕਿਸੇ ਜੋਨ 'ਚ ਜਾਏਗਾ। ਮਹਾਰਾਜ ਜੀ ਕਹਿੰਦੇ ਜੋ ਧੁਰੋਂ ਲਿਖਿਆ ਹੈ ਨਾ, ਉਹ ਫਿਰ ਗੁਰੂ ਬਖਸ਼ਿਸ਼ ਕਰਦਾ ਹੈ। ਸਲਾਰ ਦੀਨ ਕਾਜੀ ਨੇ ਇੱਕ ਸਵਾਲ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਜੀ 'ਤੇ, ਉਹ ਚਰਨਾਂ 'ਚ ਆਇਆ, ਕਹਿੰਦਾ ਮਹਾਰਾਜ ਤੁਸੀਂ ਆਉਂਦੇ ਜੇ ਵੀ ਗੁਰੂ ਚਰਨਾਂ 'ਚ ਆਓ, ਕਰਮ ਮਿਟ ਜਾਂਦੇ ਹੈ, ਤੁਹਾਡੇ 'ਤੇ ਬਖਸ਼ਿਸ਼ ਹੋ ਜਾਏਗੀ। ਇੱਕ ਬੰਨੇ ਤੁਸੀਂ ਇਹ ਆਉਂਦੇ ਜੇ ਲੇਖ ਨਾ ਮਿਟੀ, ਹੇ ਸਖੀ ਜੋ ਲਿਖਿਆ ਕਰਤਾਰ। ਮਹਾਰਾਜ ਜੀ ਕਹਿੰਦੇ ਤੈਨੂੰ ਸਮਝਾਉਣਾ ਪੈਣਾ ਹੈ। ਇੱਕ ਮੋਰ ਮੰਗਵਾਈ, ਕਹਿੰਦੇ ਮੋਰ ਨੂੰ ਪੜ੍ਹ, ਕਹਿਣ ਲੱਗੇ ਪੜ੍ਹੀ ਨਹੀਂ ਜਾਂਦੀ, ਅੱਖਰ ਪੁੱਠੇ ਹਨ, ਸਿਆਹੀ ਲਾ ਕੇ ਕਾਗਜ਼ 'ਤੇ ਲਾਈ, ਕਹਿੰਦੇ ਪੜ੍ਹ, ਕਹਿੰਦੇ ਪੜ੍ਹੀ ਗਈ ਹੈ। ਉਹ ਮੋਰ ਅੱਜ ਵੀ ਦਮਦਮਾ ਸਾਹਿਬ ਹੈ। ਅਤੇ ਕਹਿਣ ਲੱਗੇ ਕੀ ਮਹਾਰਾਜ ਜੀ ਉਪਦੇਸ਼? ਕਹਿਣ ਲੱਗੇ ਅਸੀਂ ਕੀਤਾ ਕੁਛ ਨਹੀਂ, ਕਰਮ ਸਿੱਧੇ ਕਰ ਦਿੱਤੇ, ਰਾਹ ਪਾ ਦਿੱਤਾ ਹੈ ਭਗਤਾਤੇ ਥੋੜੇ ਸਮੇਂ 'ਚ। ਅਤੇ ਜੇ ਗੁਰੂ ਚਰਨਾਂ 'ਚ ਆਏਗਾ ਨਹੀਂ, ਆਖੇ ਜੀ ਮੇਰੇ ਤਾਂ ਕਰਮਾਂ 'ਚ ਸ਼ਰਾਬ ਪੀਣੀ ਲਿਖੀ ਹੈ, ਮੈਂ ਤਾਂ ਇਹੋ ਕੁਝ ਹੀ ਕਰਨਾ। ਗੁਰੂ ਚਰਨਾਂ 'ਚ ਆਏਗਾ, ਉਹ ਦਾਤਾਂ ਬਖਸ਼ਿਸ਼ ਕਰੇਗਾ, ਔਰ ਉਹਨਾਂ ਕਰਮਾਂ ਨੂੰ ਮਾਲਕ ਥੋੜੇ ਸਮੇਂ 'ਚ ਮੇਟ ਕੇ ਬਖਸ਼ਿਸ਼ ਕਰ ਦੇਗਾ। ਤਾਂ ਹੀ ਇਹ ਸੰਗਤ ਕਰਨ ਦਾ ਭਾਰੀਲਾ ਹੈ। ਮੰਡੀ ਦਾ ਰਾਜਾ, ਉਹਦਾ ਜੀਵਨ ਹੀ ਬਦਲਤਾ, ਕਈ ਜਨਮ ਸੀ ਚੰਡਾਲਾਂ ਕਰਦੇ, ਗੁਰੂ ਕੇ ਬਾਗ ਦਾ ਉੱਥੇ ਇਤਿਹਾਸ ਹੈ। ਉਹਨੇ ਵੀ ਇਹ ਸਵਾਲ ਰੱਖਿਆ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਨਾਲ ਲੈ ਗਏ, ਉੱਥੇ ਇੱਕ ਆਦਮੀ ਮਰਿਆ ਸੀ, ਉਹਨਾਂ ਬੱਚਿਆਂ ਨੇ ਇਹਨੂੰ ਰਾਜੇ ਨੂੰ ਘੇਰ ਲਿਆ ਵੀ ਪਿਓ ਤਾਂ ਸਾਡਾ ਆ ਤੁਰਿਆ ਫਿਰਦਾ ਹੈ, ਉਹ ਖਹਿੜਾ ਸੁਣਾਵੇ। ਇਹਨੇ ਨੂੰ ਦਾਤਾ ਜੀ ਆ ਗਏ, ਕਹਿੰਦੇ ਮਹਾਰਾਜ ਕੀ ਹਿਸਾਬ ਹੈ ਮੈਨੂੰ ਪਤਾ ਨਹੀਂ ਲੱਗਾ। ਕਹਿੰਦੇ ਤੂੰ ਸਵਾਲ ਕੀਤਾ ਸੀ ਕਿ ਲੇਖ ਨਾ ਮਿਟੀ ਏ ਸਖੀ ਜੋ ਲਿਖਿਆ ਕਰਤਾਰ, ਤੇਰਾ ਇਸ ਘੱਟ ਜਨਮ ਹੋਣਾ ਸੀ, ਕਈ ਬੱਚੇ ਹੋਣੇ ਸੀ, ਰੁਲਦਾ ਰਹਿਣਾ ਸੀ। ਤੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰੂ ਰਾਮਦਾਸ ਦੇ ਦਰ ਤੇ ਆਏ, ਤੇਰੇ ਉਹ ਜਨਮ ਸਾਰੇ ਮੇੜ ਤੇ ਹਨ, ਆ ਸਾਰਾ ਕਰਮ ਦਿਖਾ ਕੇ। ਤੇ ਮਹਾਰਾਜ ਜੀ ਕਹਿਣ ਲੱਗੇ ਤੁਸੀਂ ਗੁਰੂ ਚਰਨਾਂ ਚ ਆਓ, ਸ਼ੁਭ ਕਰਮ ਕਰੋ, ਬਾਣੀ ਪੜ੍ਹੋ, ਹੋਰਨਾਂ ਨੂੰ ਚੰਗਾ ਉਪਦੇਸ਼ ਦਿਓ, ਤੋ ਆਪ ਜਪੋ, ਅਵਰਹ ਨਾਮ ਜਪਾਓ, ਤੁਹਾਡਾ ਜੀਵਨ ਵੀ ਸਫਲਾ ਹੋ ਜਾਏਗਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਇਹ ਮਹਾਨ ਪਾਵਨ ਉਪਦੇਸ਼ ਦਿੱਤਾ ਹੈ, ਸਾਡੇ ਸਾਰਿਆਂ 'ਤੇ ਗੁਰੂ ਦਇਆ ਕਰੇ, ਸਾਨੂੰ ਸ੍ਰੇਸ਼ਟ ਅਸ਼ਟੀ ਧੁਰਨ ਦਾ ਗੁਰੂ ਬਲ ਬਖਸ਼ਿਸ਼ ਕਰਨ, ਹੋਈਆਂ ਬੇਅੰਤਰਾਂ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ।
ਫਿਰ ਵੀ ਲਾ ਹੱਥ ਨਾ ਆਵਈ, ਜਮਕਾਲ ਵਸ ਕੀਤਾ, ਜੇ ਹਾਂ ਤੁਰ ਲਿਖ ਪਾਇਓ ਨਾ, ਸੇ ਕਰਮ ਕਮਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।